व्यास हर कृपा ते संत पेटिया नानक मन परगास जाहि कुल ते प्रगट होए ताहि कुल को नाम। पुन द्वादस गुरिंड कौ मेरी है परना। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नू एकागर करन दे लई रसना नू पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह। एक वारी हो रसना नू करिए पवित्र सारे ही मिल के आखिए धन श्री सतगुरु उदय सिंह सच्चे पातशाह जी। रामचरित मानस ग्रंथ दे कथा नू आप जी श्रवण कर रहे से ग्रंथाकार तुलसीदास जी बयान कर रहे सन के जड़ियां बांदरां दियां लम्मियां पूछां ने ओ आकाश दे विच इस तरह दिखाई दे रहियां ने लहराउंदियां होईयां के जिवें इंद्र दी अरशी कमान होवे। कल इथों तक कथा पहुंची सी, अज इथों अगे मैं प्रारंभ करदा हां। उठै तुर मानो जल तारा, बाण बूंद पे ब्रिष्ट अपारा। ग्रंथाकार जी बयान करदे ने के धूड़ ते मिट्टी इस प्रकार दे नाल उड रही है के जिवें पानी दी तारा होवे। इस तों इलावा तीरां रूपी जिहड़ियां बूंदां ने उहनां दी अपार ही वर्खा होई जा रही। दोहों दिस पर्वत करें परहारा, बजर पात जन बारे बारा। दोवां पास्यां तों जिहड़ी वर्खा है ओह तीरां दी भी हो रही है। इस तों इलावा दोवां पास्यां तों वड्डे वड्डे पहाड़ इक दूजे दे उत्ते सुट्टे जा रहे ने। इस तरह प्रतीत हुंदा है कि जिवें बारंबार वज्रपात हो रहा होवे, वज्र इक दूजे दे उत्ते डिग रहा होवे। विच असमानी धूड़ां उठियां, युद्ध विचाले फौजां जुटियां। ए बदली सी बड़ी भयानक, जापी विच मैदान अचानक। बूंदा बांदी तीर महान, एसी जंग युद्ध दी शान। पर्वत संग पर्वत टकरावे, हर कोई चोट चोट ते लावे। बजर ते बजर सी पैंदा, दो दो हथे कर कोई लेंदा। भाव किस प्रकार दे नाल बजरां वर्गे वार हो रहे ने। इस तरह लगदा है कि जिवें लड्डू वंडे जा रहे होण ते दो दो हथ करके एक दूजे तों ओ लै रहे ने। रग पत कोप बाण चार लाई, कायल पै निश्चर समदाई। इस तों बाद भगवान श्री रामचंद्र जी ने इन्ने ज्यादा तीर चलाए ने। इस तरह लगदा सी कि जिवें तीरां दी भगवान जी ने झड़ी ही ला दित्ती होवे। उन्हां चले हुए तीरां दे नाल भगवान राम जी ने बहुते सारे राक्षसां नूं मारिया ते बहुतिया सारिया नूं जख्मी किया। लागत बाण बीर चिक रही, कोरम कोरम जह तह मैं परही। जदों ही भगवान जी दा तीर लगदा है, तीर लगदे ही सारे जेड़े बहादुर राक्षस ने, कवि जी लिखदे ने के चीकदे ने, पुआंटनियां खा के इधर उधर जमीन दे उते डिग पैंदे ने। स्रवै सैल जन निर झर पारी, सोनत सर कादर पैकारी। ਕਵੀ ਜੀ ਬਿਆਨ ਕਰਦੇ ਨੇ ਕਿ ਉਹਨਾਂ ਦੇ ਸਰੀਰ ਦੇ ਵਿੱਚੋਂ ਇਸ ਤਰ੍ਹਾਂ ਲਹੂ ਵਗਦਾ ਕਿ ਜਿਵੇਂ ਪਹਾੜਾਂ ਦੇ ਭਾਰੀ ਝਰਨਿਆਂ ਦੇ ਉੱਤੋਂ ਬਹੁਤ ਸਾਰਾ ਪਾਣੀ ਵਹਿੰਦਾ ਹੋਵੇ। ਇਸ ਪ੍ਰਕਾਰ ਦੇ ਨਾਲ ਉਹਨਾਂ ਦੇ ਸਰੀਰਾਂ ਦੇ ਵਿੱਚੋਂ ਲਹੂ ਚੋਂਦਾ ਹੈ। ਸੋਨਤ ਕਰ ਕਾਦਰ ਪੈ ਕਾਰੀ, ਕਾਇਰਾਂ ਨੂੰ ਪੈ ਦੇਣ ਵਾਲੀ ਲਹੂ ਦੇ ਜਿਹੜੀ ਨਦੀ ਹੈ, ਇਸ ਪ੍ਰਕਾਰ ਦੇ ਨਾਲ ਲੱਗਦਾ ਕਿ ਜਿਵੇਂ ਉਹਨਾਂ ਦੇ ਸਰੀਰਾਂ ਦੇ ਵਿੱਚੋਂ ਵਗ ਰਹੀ ਹੋਵੇ। ਰਗਬਰ ਨੇ ਲਾਈਆਂ ਫਿਰ ਝੜੀਆਂ, ਤੀਰ ਨਾਲ ਉਸ ਫੌਜਾਂ ਮੜੀਆਂ, ਘਾਇਲ ਕੀਤੇ ਨਿਸ਼ਚਰ ਸਾਰੇ, ਚਕਰਾਏ ਸੀ ਭੱਟ ਕਰਾਰੇ, ਖਾਂਦੇ ਥਾਂ ਥਾਂ ਘੁੰਮਣ ਘੇਰੀ, ਥਾਂ ਥਾਂ ਬਣੇ ਖਾਕ ਦੀ ਢੇਰੀ, ਲਹੂ ਸਰੀਰੋਂ ਵਹਿੰਦਾ ਜਾਵੇ ਜੋ ਚਰਨੇ ਤੋਂ ਪਾਣੀ ਆਵੇ। ਇਸ ਤਰ੍ਹਾਂ ਉਹਨਾਂ ਦੇ ਸਰੀਰਾਂ ਦੇ ਵਿੱਚੋਂ ਹਰਪਾਲ ਸਿੰਘ ਜੀ ਬੇਦੀ ਲਿਖਦੇ ਨੇ ਕਿ ਲਹੂ ਨਿਕਲਦਾ ਜਿਵੇਂ ਝਰਨੇ ਦੇ ਵਿੱਚੋਂ ਪਾਣੀ ਨਿਕਲਦਾ। ਕਾਦਰ ਭਿਅੰਕਰ ਰੁਦਰ ਸਰਤਾ, ਚਲੀ ਪਰਮ ਅਪਾਵਨੀ, ਦੋ ਕੂਲ ਦਲ ਰਥ ਰੇਤ ਚੱਕਰ, ਅਬਰਤ ਬਹਿਤ ਪਿਆਵਨੀ। ਗ੍ਰੰਥਕਾਰ ਤੁਲਸੀ ਦਾਸ ਜੀ ਬਿਆਨ ਕਰਦੇ ਨੇ ਕਿ ਡਰਪੋਕਾਂ ਨੂੰ ਡਰ ਦੇਣ ਵਾਲੀ ਬਹੁਤ ਜ਼ਿਆਦਾ ਅਪਵਿੱਤਰ ਲਹੂ ਦੀ ਨਦੀ ਵਹਿਰੀ ਹੋਵੇ, ਇਸ ਪ੍ਰਕਾਰ ਦੇ ਨਾਲ ਪ੍ਰਤੀਤ ਹੁੰਦਾ। ਦੋਵੇਂ ਜਿਹੜੇ ਦਲ ਨੇ ਇਸ ਤਰ੍ਹਾਂ ਮੰਨਿਆ ਜਾ ਸਕਦਾ ਹੈ ਕਿ ਉਸ ਵਗ ਰਹੀ ਲਹੂ ਦੀ ਨਦੀ ਦੇ ਕਿਨਾਰੇ ਹੋਣ। ਇਸ ਤੋਂ ਇਲਾਵਾ ਰੱਥ ਰੇਤ ਹੈ ਤੇ ਜਿਹੜੀ ਪਹੀਏ ਨੇ ਉਹ ਉਸ ਨਦੀ ਦੇ ਭੰਵਰ ਨੇ, ਘੁੰਮਣ ਘੇਰੀਆਂ ਨੇ। ਜਲ ਜੰਤ ਗਜ ਪਦ ਚਰ ਤੁਰਗ, ਖਰ ਬਿਬਦ ਬਾਹਣ ਕੋ ਗਨੇ, ਸਰ ਸਕਤ ਤੋਮਰ ਸਰਪ ਚਾਪ, ਤੁਰੰਗ ਚਰਮ ਕਮਠ ਕਨੇ। ਹੁਣ ਗ੍ਰੰਥਕਾਰ ਤੁਲਸੀ ਦਾਸ ਜੀ ਇੱਕ ਨਦੀ ਦਾ ਰੂਪਕ ਬਣ ਰਹੇ ਨੇ ਕਿ ਕਿਸ ਤਰ੍ਹਾਂ ਦੀ ਨਦੀ ਚੱਲਦੀ ਹੈ। ਕਵੀ ਜੀ ਬਿਆਨ ਕਰਦੇ ਨੇ ਕਿ ਲਹੂ ਦੀ ਨਦੀ ਵਗ ਰਹੀ ਹੈ, ਉਹਦੇ ਜਿਹੜੇ ਕਿਨਾਰੇ ਨੇ ਉਹ ਦੋਵੇਂ ਦਲ ਮੰਨੇ ਜਾ ਸਕਦੇ ਨੇ। ਇਸ ਤੋਂ ਇਲਾਵਾ ਨਦੀਆਂ ਦੇ ਵਿੱਚ ਜਿਹੜੀ ਰੇਤ ਹੁੰਦੀ ਹੈ ਉਹ ਮੰਨੋ ਕਿ ਰੱਥ ਨੇ, ਤੇ ਜਿਹੜੇ ਪਹੀਏ ਨੇ ਉਹ ਲਹੂ ਦੀ ਨਦੀ ਦੇ ਵਿੱਚ ਜਿਹੜੇ ਪਵਰ ਪੈਂਦੇ ਨੇ ਉਹ ਨੇ। ਇਸ ਤੋਂ ਇਲਾਵਾ ਕਵੀ ਜੀ ਹੋਰ ਅੱਗੇ ਬਿਆਨ ਕਰਦੇ ਨੇ ਉਹ ਜਿਹੜੀ ਨਦੀ ਹੈ ਉਹਦੇ ਵਿੱਚ ਜਿਹੜੇ ਜਲ ਜੰਤੂ ਨੇ ਉਹ ਵੀ ਬਹੁਤ ਗਿਣਤੀ ਦੇ ਨੇ, ਜਿਨ੍ਹਾਂ ਦੇ ਵਿੱਚ ਹਾਥੀ, ਪੈਦਲ ਘੋੜੇ, ਖੋਤੇ, ਅਨੇਕ ਸਵਾਰੀਆਂ, ਇਹ ਜਿਹੜੀਆਂ ਸਾਰੀਆਂ ਨੇ ਇਹ ਨਦੀ ਦੇ ਜਲ ਦੇ ਜੀਵ ਜੰਤੂ ਨੇ। ਉਹਨਾਂ ਦੀ ਗਿਣਤੀ ਕਵੀ ਜੀ ਲਿਖਦੇ ਨੇ, ਕੋਈ ਕਵੀ ਲਿਖ ਕੇ ਬਿਆਨ ਨਹੀਂ ਸਕਦਾ। ਤੀਰ ਸ਼ਕਤੀ ਭਾਵ ਕੇ ਬਰਛੇ, ਇਸ ਤੋਂ ਇਲਾਵਾ ਬਰਛੇ ਜਿਹੜੇ ਨੇ ਉਹ ਸੱਪਾਂ ਦੇ ਵਰਗੇ ਨੇ, ਧਨੁਸ਼ ਉਹਨਾਂ ਤਰੰਗਾਂ ਦੇ ਵਰਗੇ ਨੇ, ਤੇ ਟਾਲਾਂ ਬਹੁਤ ਸਾਰੇ ਕਛੂਆਂ ਦੇ ਵਰਗੀਆਂ ਨੇ। ਇਹ ਸਾਰੇ ਦੇ ਸਾਰੇ ਜਿੰਨੇ ਨੇ ਇਹ ਉਸ ਨਦੀ ਦੇ ਵਿੱਚ ਜੀਵ ਜੰਤੂ ਵਹਿ ਰਹੇ ਨੇ। ਇਸ ਪ੍ਰਕਾਰ ਦੀ ਲਹੂ ਦੀ ਨਦੀ ਕਵੀ ਤੁਲਸੀ ਦਾਸ ਜੀ ਬਿਆਨ ਕਰਦੇ ਨੇ ਕਿ ਵਗ ਰਹੀ ਹੈ। ਲਾਲ ਲਹੂ ਦੀ ਨਦੀ ਅਪਾਵਣ, ਕਾਇਰ ਮੂਜੀ ਰੁੜਦੇ ਜਾਵਣ, ਦੋ ਦਲ ਇਸ ਦੇ ਸੋਹਣੇ ਕਿਨਾਰੇ, ਟਿੱਬੇ ਰੇਤ ਰੱਥ ਵਿੱਚ ਕਾਰੇ, ਭਵਰੇ ਇਸ ਵਿੱਚ ਪਹੀਏ ਜਾਣ, ਵੱਡੀ ਭਿਆਨਕ ਨਦੀ ਪਛਾਣ, ਹਾਥੀ ਘੋੜੇ ਖਰਕੇ ਸਾਰੇ, ਭਾਂਤ ਭਾਂਤ ਦੇ ਵਾਹਨ ਪਾਰੇ, ਜਲ ਜੰਤੂ ਇਸ ਵਿੱਚ ਮਹਾਨ, ਕਹਿਰ ਜ਼ਹਿਰ ਇਸ ਨਦੀ ਤੂਫਾਨ। ਇਸ ਪ੍ਰਕਾਰ ਦੇ ਨਾਲ ਹਰਪਾਲ ਸਿੰਘ ਜੀ ਬੇਦੀ ਲਿਖਦੇ ਨੇ ਕਿ ਕਹਿਰਾਂ ਦੀ ਨਦੀ ਜਿਹਦੇ ਵਿੱਚ ਇਸ ਪ੍ਰਕਾਰ ਦੇ ਨਾਲ ਸਾਰੇ ਰੁੜਦੇ ਜਾ ਰਹੇ ਨੇ। ਬੀਰ ਪਰ ਜਨ ਤੀਰ ਤਰ, ਮੱਝਾ ਬਹੁ ਬਹਿ ਫੇਨ, ਕਾਦਰ ਦੇਖ ਡਰ ਤਹ ਸੁਪਟਨ ਕੇ ਮਨ ਚੇਨ। ਗ੍ਰੰਥਕਾਰ ਤੁਲਸੀ ਦਾਸ ਜੀ ਬਿਆਨ ਕਰਦੇ ਨੇ ਕਿ ਜਿਹੜੇ ਸੂਰਮੇ ਨੇ ਉਹ ਡਿੱਗਦੇ ਜਾ ਰਹੇ ਨੇ, ਮਾਨੋ ਕਿ ਨਦੀ ਦੇ ਕੰਢੇ ਜਿਵੇਂ ਖਲੋਤੇ ਹੋਏ ਰੁੱਖ ਡਿੱਗਦੇ ਨੇ, ਇਸ ਤਰ੍ਹਾਂ ਸੂਰਮੇ ਡਿੱਗਦੇ ਜਾ ਰਹੇ ਨੇ। ਬਹੁਤੀ ਸਾਰੀ ਮਿੱਝ ਉਹ ਝੱਗ ਦੇ ਵਾਂਗ ਦਿਖਾਈ ਦਿੰਦੀ ਹੈ, ਡਰਪੋਕ ਉਹਨੂੰ ਵੇਖ ਕੇ ਡਰਦੇ ਨੇ। ਪਰ ਕਵੀ ਜੀ ਲਿਖਦੇ ਨੇ ਕਿ ਚੰਗੇ ਯੋਧਿਆਂ ਦੇ ਮਨ ਦੇ ਵਿੱਚ ਬਹੁਤ ਜ਼ਿਆਦਾ ਆਨੰਦ ਹੋ ਰਿਹਾ, ਉਤਸ਼ਾਹ ਪੈਦਾ ਹੋ ਰਿਹਾ। मजै भूत पिसाच बेताला प्रथम महा चोटिंग कराला। भूत पिसाच बेताल शिवगण ते वड्या शिवगण अते वड्या ते प्यानक चाटिया वाले जेडे राक्ष ने ओ नदी दे विच इशनान करदे ने क्योंकि मन्या जांदा कि ऐसियां थावां दे उते जेडे भूत प्रेत ने ओ पहुंचदे ने जेडे लहू भी पींदे ने ते जेडे ऐसे मरे होयां दे मास नूं भी खांदे ने। काक कांक लै भुजा उड़ाही एक ते छीन एक लै खाही। कां ते जिहड़ियां इल्लां ने ਉਹ ਵੱਡੀਆਂ ਹੋਈਆਂ ਬਾਹਾਂ ਨੂੰ ਚੁੰਜ ਦੇ ਵਿੱਚ ਲੈ ਕੇ ਉੱਡ ਜਾਂਦੀਆਂ ਨੇ ਇੱਕ ਦੂਜੇ ਤੋਂ ਖੋ ਖੋ ਕੇ ਇਸੇ ਪ੍ਰਕਾਰ ਦੇ ਨਾਲ ਉਹ ਮਾਸ ਨੂੰ ਖਾ ਰਹੇ ਨੇ। ਆਏ ਭੂਤ ਪਿਸਾਚ ਬਿਤਾਲੇ ਭੂਤਨੀਆਂ ਲੈ ਆਏ ਨਾਲੇ ਝੋਟਿਆਂ ਉੱਤੇ ਚੜ ਚੜ ਆਏ ਚੁੱਭੇ ਲਹੂ ਸਾਗਰ ਵਿੱਚ ਲਾਏ। ਕਾਂ ਇੱਲਾਂ ਉੱਡ ਉੱਡ ਕੇ ਆਈਆਂ ਇੱਕ ਦੂਜੇ ਨੂੰ ਚੁੰਝਾਂ ਲਾਈਆਂ ਖੋ ਖੋ ਇੱਕ ਦੂਜੇ ਤੋਂ ਖਾਵਣ ਕੋਈ ਕੋਈ ਸੂਝਵਾਨ ਸਮਝਾਵਣ ਇੱਕ ਦੂਜੇ ਤੋਂ ਖੋ ਖੋ ਕੇ ਉਹ ਮਾਸ ਖਾਂਦੇ ਨੇ ਪਰ ਕਈ ਜਿਹੜੇ ਨੇ ਉਹ ਇੱਕ ਦੂਜੇ ਨੂੰ ਸਮਝਾ ਰਹੇ ਨੇ ਕਿ ਇਸ ਤਰ੍ਹਾਂ ਆਪਸ ਦੇ ਵਿੱਚ ਨਾ ਲੜੋ। ਏਕ ਕਹਿ ਐਸੋ ਸੋ ਘਾਈ ਸਾਠੋ ਤੁਮਾਰ ਦਰ ਦਰ ਨਾ ਜਾਈ। ਕਈ ਸਮਝਾਉਣ ਦੇ ਵਾਸਤੇ ਹੀ ਕਹਿੰਦੇ ਨੇ ਕਿ ਹੇ ਦੁਸ਼ਟੋ ਐਸੀ ਅਦਕਤਾ ਐਸਾ ਜ਼ਿਆਦਾ ਮਾਸ ਖਾਣ ਦੇ ਨਾਲ ਵੀ ਤੁਹਾਡੀ ਦਰਿਦਰਤਾ ਨਹੀਂ ਜਾਂਦੀ ਭਾਵ ਕਿਸ ਪ੍ਰਕਾਰ ਦੇ ਨਾਲ ਤੁਹਾਡੀ ਦਰਿਦਰਤਾ ਜਾਏਗੀ ਨੇ। ਕਾਇਲ ਯੋਧੇ ਕੰਢੇ ਉੱਤੇ ਪਏ ਹੋਏ ਕਰਾ ਰਹੇ ਨੇ ਭਾਵ ਕੇ ਪੁਕਾਰਾਂ ਕਰ ਰਹੇ ਨੇ। ਕਰ ਹੰਤ ਪਾਇਲ ਤਟ ਗੇਰੇ ਜਹ ਤਹ ਮਨੋ ਅਰਧ ਜਲ ਪਰੇ। ਕਵੀ ਤੁਲਸੀਦਾਸ ਜੀ ਇੱਕ ਬਿਆਨ ਕਰਦੇ ਨੇ ਕਿ ਉਹ ਜਿਹੜੀ ਖੂਨ ਦੀ ਨਦੀ ਵਹਿ ਰਹੀ ਹੈ ਉਹਦੇ ਕਿਨਾਰੇ ਦੇ ਉੱਤੇ ਜ਼ਖਮੀ ਸੂਰਮੇ ਪੁਕਾਰਾਂ ਕਰ ਰਹੇ ਨੇ ਹਾਲ ਪਾ ਰਿਆ ਮਚਾ ਰਹੇ ਨੇ। ਇਸ ਤਰ੍ਹਾਂ ਲੱਗਦਾ ਕਿ ਜਿਵੇਂ ਮਰਨ ਵਾਲੇ ਅੱਧੇ ਪਾਣੀ ਦੇ ਵਿੱਚ ਰੱਖੇ ਹੋਏ ਵਿਅਕਤੀਆਂ ਦੇ ਵਾਂਗ ਇੱਧਰ ਉੱਧਰ ਉਹ ਪਏ ਹੋਣ ਜਿਹੜੇ ਕਿ ਬਹੁਤ ਛੇਤੀ ਹੀ ਮਰ ਜਾਣਗੇ। ਕਿਉਂ ਆਪੋ ਵਿੱਚ ਲੜ ਲੜ ਮਰਦੇ ਕਿਉਂ ਨਹੀਂ ਸੋਚ ਦਿਲਾਂ ਵਿੱਚ ਕਰਦੇ ਢੇਰਾਂ ਢੇਰ ਪਿਆ ਰੱਜ ਖਾਵੋ ਲੜ 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 ਲੋਕਾਂ ਤਾਂ ਹੀ ਦਿਖਾਵੋ ਭੁੱਖ ਨਾ ਜਾਵੇ ਭੁੱਖਿਆਂ ਵਾਲੀ ਨੀਚਾਂ ਦੇ ਕਰ ਨੀਚ ਖਿਆਲੀ ਕੁਰਲਾਵਣ ਪੈ ਜੁੱਧ ਜਵਾਨ ਸਾਗਰ ਕੰਢੇ ਲੰਮੀਆਂ ਤਾਣ ਐਉਂ ਜਾਪੇ ਇਹ ਜੰਗ ਨਜ਼ਾਰੇ ਅੱਧ ਨਵਾਏ ਮੁਰਦੇ ਸਾਰੇ। ਹਰਪਾਲ ਸਿੰਘ ਜੀ ਬੇਦੀ ਲਿਖਦੇ ਨੇ ਇਸ ਤਰ੍ਹਾਂ ਪ੍ਰਤੀਤ ਹੋ ਰਿਹਾ ਸੀ ਕਿ ਜਿਵੇਂ ਮੁਰਦਿਆਂ ਨੂੰ ਅੱਧਾ ਨਵਾਇਆ ਹੋਵੇ ਤੇ ਅੱਧਾ ਅਜੇ ਨਵਾਉਣ ਤੋਂ ਬਾਕੀ ਰਹਿੰਦਾ ਹੋਵੇ। ਖੈਚੈ ਗੀਤ ਆਤ ਤਤ ਪਏ ਜਨ ਬੰਸੀ ਖੇਲਤ ਚਿਤ ਦਏ। ਤੁਲਸੀਦਾਸ ਜੀ ਬਿਆਨ ਕਰਦੇ ਨੇ ਕਿ ਗਿਰਜਾਂ ਆਂਦਰਾਂ ਇਸ ਪ੍ਰਕਾਰ ਦੇ ਨਾਲ ਢਿੱਡ ਦੇ ਵਿੱਚੋਂ ਖਿੱਚਦੀਆਂ ਨੇ ਕਿ ਜਿਵੇਂ ਮਛੇਰੇ ਨਦੀ ਦੇ ਕੰਢੇ ਦੇ ਉੱਤੇ ਕੁੰਡੀ ਲਾ ਕੇ ਕਿਸੇ ਫਸੀ ਹੋਈ ਮੱਛੀ ਨੂੰ ਖਿੱਚ ਰਹੇ ਹੋਣ। ਇਸ ਪ੍ਰਕਾਰ ਦੇ ਨਾਲ ਆਂਦਰਾਂ ਜਿਹੜੀਆਂ ਗਿਰਜਾਂ ਨੇ ਉਹ ਖਿੱਚਦੀਆਂ ਜਾ ਰਹੀਆਂ ਨੇ। ਭੂਤ ਤੇ ਪਿਸਾਚ ਮੱਚ ਗੱਜ ਵੱਜ ਕੇ ਕਾਨੂੰ ਲੜੋ ਆਪੋ ਵਿੱਚ ਲਾਸ਼ਾਂ ਢੇਰ ਨੇ ਵਾਨਰਾਂ ਲੱਖਾਂ ਦੈਤ ਲਏ ਘੇਰ ਨੇ ਲਾਸ਼ਿਆਂ ਤੇ ਲਾਸ਼ੇ ਪਏ ਕੰਢੇ ਪਾਣੀਆਂ ਸੱਥਰ ਵਿਛਾਏ ਥਾਂ ਥਾਂ ਰਾਮ ਹਾਣੀਆਂ ਜਾਪਿਆ ਸੀ ਅੱਧ ਨਾਉਣ ਲਾਸ਼ਾਂ ਵਿਛੀਆਂ ਕਾਵਾਂ ਇਲਾ ਸਾਰਿਆਂ ਨੇ ਇੱਛਾਂ ਇੱਛੀਆਂ ਆਂਦਰਾਂ ਨੂੰ ਕੱਢਦੇ ਨੇ ਪੇਟ ਫਾੜ ਕੇ ਖਿੱਚਦੇ ਜੋ ਮਾਹੀ ਗਾਰ ਮੱਛੀ ਤਾੜ ਕੇ। ਹਰਪਾਲ ਸਿੰਘ ਜੀ ਬੇਦੀ ਲਿਖਦੇ ਨੇ ਇਸ ਤਰ੍ਹਾਂ ਆਂਦਰਾਂ ਨੂੰ ਖਿੱਚਦੇ ਨੇ ਢਿੱਡ ਦੇ ਵਿੱਚੋਂ ਕਿ ਜਿਵੇਂ ਕੁੰਡੀ ਲਾ ਕੇ ਮੱਛੀ ਨੂੰ ਪਾਣੀ ਦੇ ਵਿੱਚੋਂ ਬਾਹਰ ਖਿੱਚਿਆ ਜਾਂਦਾ। ਬਹੁ ਪਟ ਬਹਿ ਚੜੇ ਖਗ ਜਾਹੀ ਜਨ ਨਾਵਰ ਖੇਲੈ ਸਰ ਮਾਹੀ। ਇਸ ਤੋਂ ਇਲਾਵਾ ਬਹੁਤੇ ਸਾਰੇ ਯੋਧੇ ਵਹਿੰਦੇ ਹੋਏ ਉਸ ਨਦੀ ਦੇ ਵਿੱਚ ਜਾ ਰਹੇ ਨੇ, ਜਿਨ੍ਹਾਂ ਦੇ ਉੱਤੇ ਪੰਛੀ ਸਵਾਰ ਹੋਏ ਨੇ। ਮਾਨੋ ਕਿ ਨਦੀਆਂ ਦੇ ਵਿੱਚ ਕਿਸ਼ਤੀਆਂ ਦੀ ਖੇਡ ਖੇਡ ਰਹੇ ਹੋਣ, ਇਸ ਪ੍ਰਕਾਰ ਦੇ ਨਾਲ ਪ੍ਰਤੀਤ ਹੋ ਰਹੇ। ਜੋਗਨ ਭਰ ਭਰ ਖੱਪਰ ਸੰਚੈ, ਭੂਤ ਪਿਸਾਚ ਬਦੂ ਨਭ ਨਚੈ। ਜੋਗਣੀਆਂ ਜਿਹੜੀਆਂ ਨੇ ਉਹ ਖੱਪਰਾਂ ਦੇ ਵਿੱਚ ਭਰ ਭਰ ਕੇ ਲਹੂ ਨੂੰ ਇਕੱਠਾ ਕਰਦੀਆਂ ਨੇ। ਇਸ ਤੋਂ ਇਲਾਵਾ ਮਨੁੱਖਾਂ ਦੀਆਂ ਖੋਪੜੀਆਂ ਦੇ ਵਿੱਚ ਉਹ ਲਹੂ ਪੀਂਦੀਆਂ ਨੇ। ਭੂਤਾਂ ਤੇ ਪਿਸਾਚਾਂ ਦੀਆਂ ਜਿਹੜੀਆਂ ਇਸਤਰੀਆਂ ਨੇ ਉਹ ਆਕਾਸ਼ ਦੇ ਵਿੱਚ ਬਹੁਤ ਜ਼ਿਆਦਾ ਸੋਹਣੇ ਪ੍ਰਕਾਰ ਦੇ ਨਾਲ ਖੁਸ਼ੀ ਦੇ ਨਾਲ ਨੱਚਦੀਆਂ ਨੇ। ਪਟ ਕਪਾਲ ਕਰ ਤਾਲ ਬਜਾਵੇ, ਚਾ ਮੁੰਡਾ ਨਾਨਾ ਬਿਦ ਗਾਵੇ। ਯੋਧਿਆਂ ਦੀਆਂ ਜਿਹੜੀਆਂ ਖੋਪੜੀਆਂ ਨੇ ਉਹਨਾਂ ਨੂੰ ਲੈ ਕੇ ਚਾ ਮੁੰਡਾਵਾਂ ਜਿਹੜੀਆਂ ਨੇ ਉਹ ਤਾੜੀਆਂ ਵਜਾਉਂਦੀਆਂ ਨੇ ਤੇ ਕਈ ਤਰ੍ਹਾਂ ਦੇ ਨਾਲ ਉਹ ਗਾ ਗਾ ਕੇ ਬਹੁਤ ਜ਼ਿਆਦਾ ਪ੍ਰਸੰਨ ਹੋ ਰਹੀਆਂ ਨੇ। ਇਸ ਪ੍ਰਕਾਰ ਦੀ ਯੁੱਧ ਦੀ ਜਿਹੜੀ ਹਾਲਤ ਹੈ ਉਹ ਤੁਲਸੀਦਾਸ ਜੀ ਲਿਖਦੇ ਨੇ ਕਿ ਹੋ ਰਹੀ ਹੈ। ਵਹਿੰਦੀਆਂ ਨੇ ਦੋਹਾਂ ਵੇਖੋ ਲਹੂ ਪਾਣੀਆਂ, ਵਹਿੰਦੀਆਂ ਨੇ ਦੇਹਾਂ ਵੇਖੋ ਲਹੂ ਪਾਣੀਆਂ, ਬੇੜੀਆਂ ਬਣਾਈਆਂ ਤੱਕੋ ਇਲਾ ਰਾਣੀਆਂ। ਜੋਗਣੀ ਪਿਸਾਚਨੀ ਦਾ ਵੇਖੋ ਮਾਣੇ ਅੱਜ, ਵੇਖੋ ਖਾਬੇ ਤਾਲਣੀ ਦਾ ਸ਼ਾਨ ਬਾਣੇ ਅੱਜ। ਸਾਰੇ ਨੇ ਆਕਾਸ਼ ਚੜ ਨਾਚ, ਸਾਰੇ ਨੇ ਆਕਾਸ਼ ਚੜ ਨਾਚ, ਨੱਚਦੇ ਖੁਸ਼ੀਆਂ ਦੇ ਮਾਰੇ ਥਾਂ ਥਾਂ ਭੂਤ ਮੱਚਦੇ। ਹੱਥਾਂ ਵਿੱਚ ਖੋਪੜੀ ਵਜਾਂਦੇ ਤਾਲ ਨੂੰ, ਗਾਗਾ ਗੀਤ ਭੂਤ ਨੇ ਸੁਹਾਂਦੇ ਕਾਲ ਨੂੰ। ਇਸ ਪ੍ਰਕਾਰ ਦੇ ਨਾਲ ਖੋਪੜੀਆਂ ਦੇ ਨਾਲ ਖੋਪੜੀਆਂ ਨੂੰ ਟਕਰਾ ਕੇ ਉਹ ਗੀਤ ਗਾ ਰਹੇ ਨੇ, ਇਸ ਪ੍ਰਕਾਰ ਦੇ ਤਾਲ ਉਹ ਨਾਲ ਦੇ ਰਹੇ ਨੇ। ਜੰਬਕ ਨਿਕਰ ਕਟਾ ਕਟ ਕਟੈ, ਖਾਹੇ ਹੁਹਾਹੇ ਅਗਾਏ ਦੁਪਟੈ। ਇਸ ਤੋਂ ਇਲਾਵਾ ਗਿੱਦੜਾਂ ਦੇ ਜਿਹੜੇ ਬਹੁਤੇ ਸਾਰੇ ਸਮੂਹ ਨੇ ਉਹ ਕੜਕ ਕੜਕ ਦੀ ਆਵਾਜ਼ ਕਰਦੇ ਹੋਏ ਮੁਰਦਿਆਂ ਨੂੰ ਕੱਟਦੇ ਨੇ, ਨਾਲੇ ਖਾਂਦੇ ਨੇ, ਹੂਆ ਹੂਆ ਕਰਦੇ ਨੇ ਤੇ ਨੇੜੇ ਆਏ ਹੋਏ ਜਿਹੜੇ ਹੋਰ ਨੇ ਉਹਨਾਂ ਨੂੰ ਡਾਂਟਦੇ ਨੇ, ਪਾਵ ਕੇ ਪਰਾਂ ਹਟਾ ਦਿੰਦੇ ਨੇ। ਕੋਟਨ ਰੋਂਡ ਮੋਂਡ ਬਿਨ ਡੋਲੈ, ਸੀਸ ਪਰੇ ਮਹਿ ਜੈ ਜੈ ਬੋਲੈ। ਕਰੋੜਾਂ ਜਿਹੜੇ ਧੜ ਨੇ ਉਹ ਬਗੈਰ ਸਿਰਾਂ ਤੋਂ ਰਣ ਭੂਮੀ ਦੇ ਵਿੱਚ ਘੁੰਮਦੇ ਨੇ, ਸਿਰ ਧਰਤੀ ਦੇ ਉੱਤੇ ਪਏ ਹੋਏ ਜੈ ਜੈ ਬੋਲ ਰਹੇ ਨੇ। ਇਸ ਪ੍ਰਕਾਰ ਦੇ ਨਾਲ ਉਸ ਜਗ੍ਹਾ ਦੇ ਉੱਤੇ ਹੋ ਰਹੇ। ਗਿੱਦੜ ਹਕਾਮ ਦੇ ਸੀ ਹੁਕਾਂ ਪਾਵਦੇ, ਖਾ ਖਾ ਮਾਸ ਲਹੂ ਦੀਆਂ ਡੀਕਾਂ ਲਾਵਦੇ। ਬਿਨਾ ਸੀਸ ਧੜ ਕੇ ਤੇ ਭੱਜੇ ਜਾਵਦੇ, ਸੀਸ ਜੋ ਸੁਹਾਵੇ ਪੈਰਾਂ ਹੇਠਾਂ ਆਵਦੇ। ਮੂੰਹਾਂ ਤੇ ਜੈਕਾਰਿਆਂ ਦੀ ਆਵੇ ਵਾਜੇ ਅੱਜ, ਬਿਨਾ ਧੜ ਸੀਸ ਰੁਲਾਵੇ ਤਾਜੇ ਅੱਜ। ਇਸ ਪ੍ਰਕਾਰ ਦੇ ਨਾਲ ਬਗੈਰ ਤਾਜ ਤੋਂ ਕਵੀ ਜੀ ਲਿਖਦੇ ਨੇ ਕਿ ਜਿਹੜੇ ਸਿਰ ਨੇ ਉਹ ਖਿਦੋਆਂ ਦੇ ਵਾਂਗ ਰਿੜਦੇ ਫਿਰਦੇ ਨੇ। ਬੋਲੈ ਜੋ ਜੈ ਜੈ ਮੁੰਡ ਰੋਂਡ, ਪ੍ਰਚੰਡ ਸਿਰ ਬਿਨ ਧਾਵਹੀ, ਖਪਰਨ ਖਗ ਅਲਜ ਜੁਜਰੈ, ਸੁਪਟ ਪਟਨ ਟਹਾਵਹੀ। ਗ੍ਰੰਥਾਕਾਰ ਤੁਲਸੀਦਾਸ ਜੀ ਬਿਆਨ ਕਰਦੇ ਨੇ ਕਿ ਕੱਟੇ ਹੋਏ ਸਿਰ ਜੈ ਜੈ ਬੋਲਦੇ ਨੇ ਤੇ ਪ੍ਰਚੰਡ ਧਰ ਬਗੈਰ ਸਿਰਾਂ ਤੋਂ ਦੌੜੇ ਫਿਰਦੇ ਨੇ। ਪੰਛੀ ਖੋਪੜੀਆਂ ਦੇ ਵਿੱਚ ਉਲਝ ਕੇ ਆਪਸ ਦੇ ਵਿੱਚ ਲੜੀ ਜਾ ਰਹੇ ਨੇ। ਜਿਹੜੇ ਸ੍ਰੇਸ਼ ਯੋਧੇ ਨੇ ਉਹ ਦੂਜਿਆਂ ਨੂੰ ਢਾਉਂਦੇ ਨੇ। ਇਸ ਪ੍ਰਕਾਰ ਦੇ ਨਾਲ ਉਸ ਜਗ੍ਹਾ ਦੇ ਉੱਤੇ ਜਿਹੜਾ ਯੁੱਧ ਹੈ ਉਹ ਮੱਚਿਆ ਹੋਇਆ। ਖੋਪਰ ਵਿਚਾਲੇ ਇਲਾਂ ਵੇਖੋ ਫਸੀਆਂ, ਕਿਤੇ ਕਿਤੇ ਮਿੱਝ ਮਾਸ ਗਿੱਜਾਂ ਤਸੀਆਂ। ਲੜਦੇ ਨੇ ਮਾਸਾ ਹਾਰੀ ਆਪੋ ਵਿੱਚ ਦੀ, ਕਿਸੇ ਦੀ ਨਾ ਆਪੋ ਵਿੱਚ ਮੀਚ ਮਿੱਚ ਦੀ। ਬਾਂਦਰਾਂ ਤੇ ਰਾਕਸ਼ਾਂ ਨੇ ਰਣ ਮੰਡਿਆ, ਰਾਮ ਜੀ ਦੇ ਆਸਰੇ ਸੀ ਚੰਗਾ ਚੰਡਿਆ। ਮਾਰ ਮਾਰ ਤੀਰ ਸੀ ਸੁਆਏ ਸੂਰਮੇ, ਬੱਜਰ ਸਰੀਰ ਕਿਤੇ ਚੌੜ ਚੂਰਮੇ। ਤਾੜ ਤਾੜ ਮਾਰੇ ਦੈਂਤ ਸਾਰੇ ਰਾਮ ਨੇ, ਮਾਰ ਮਾਰ ਤੀਰ ਨੀਚ ਮਾਰ ਮਾਰ ਤਾਰੇ ਨੀਚ ਭਰੇ ਸ਼ਾਮ ਨੇ। ਇਸ ਪ੍ਰਕਾਰ ਦੇ ਨਾਲ ਜਿਹੜੇ ਭਾਰੇ ਨੀਚ ਨੇ ਉਹਨਾਂ ਨੂੰ ਭਗਵਾਨ ਰਾਮ ਜੀ ਨੇ ਤੀਰ ਮਾਰ ਮਾਰ ਕੇ ਮਾਨੋ ਕਿ ਜਮਾਂ ਦੀ ਪੁਰੀ ਦੇ ਵਿੱਚ ਪਹੁੰਚਾ ਦਿੱਤਾ। ਇਸ ਤੋਂ ਇਲਾਵਾ ਇਹ ਵੀ ਆਖਿਆ ਜਾ ਸਕਦਾ ਕਿ ਜਿਹੜੇ ਭਗਵਾਨ ਰਾਮ ਜੀ ਦੇ ਹੱਥੋਂ ਮਰੇ ਨੇ ਉਹ ਚੰਗੇ ਲੋਕ ਦੇ ਵਿੱਚ ਪਹੁੰਚੇ ਨੇ। ਬਾਨਰ ਨਿਸਾਚਰ ਨਿਕਰ ਮਰਦੈ, ਰਾਮ ਬਲ ਦਰ ਪਤ ਪਏ, ਸੰਗਰਾਮ ਅੰਗਨ ਸੁਪਟ ਸੋਵੈ, ਰਾਮ ਸਰ ਨਿਕਰਨ ਹੈ। ਗ੍ਰੰਥਕਾਰ ਤੁਲਸੀਦਾਸ ਜੀ ਬਿਆਨ ਕਰਦੇ ਨੇ ਕਿ ਭਗਵਾਨ ਸ੍ਰੀ ਰਾਮ ਚੰਦਰ ਜੀ ਦੇ ਬਲ ਦੇ ਨਾਲ ਹੰਕਾਰੇ ਹੋਏ ਬਾਂਦਰ ਰਾਕਸ਼ਾਂ ਦੇ ਚੁੰਡਾਂ ਨੂੰ ਬਹੁਤ ਜ਼ਿਆਦਾ ਮਸਲਦੇ ਨੇ। ਰਾਮ ਜੀ ਦੇ ਤੀਰਾਂ ਦੇ ਨਾਲ ਮਰੇ ਹੋਏ ਯੋਧੇ ਰਣ ਭੂਮੀ ਦੇ ਵਿੱਚ ਸੁੱਤੇ ਪਏ ਨੇ, ਇਸ ਤਰ੍ਹਾਂ ਪ੍ਰਤੀਤ ਹੋ ਰਹੇ। ਰਾਵਣ ਹਿਰਦੈ ਵਿਚਾਰਾ ਪਾ ਨਿਸਚਰ ਸੰਘਾਰ, ਮੈਂ ਅਕੇਲ ਕਪ ਪਾਲ ਬਹੁ ਮਾਇਆ ਕਰੂੰ ਯਾ ਪਾਰ। ਗ੍ਰੰਥਕਾਰ ਤੁਲਸੀਦਾਸ ਜੀ ਬਿਆਨ ਕਰਦੇ ਨੇ ਕਿ ਰਾਵਣ ਨੇ ਆਪਣੇ ਹਿਰਦੇ ਦੇ ਵਿੱਚ ਉਸ ਵੇਲੇ ਐਸਾ ਵਿਚਾਰ ਕੀਤਾ ਕਿ ਮੇਰੇ ਸਾਰੇ ਰਾਕਸ਼ਾਂ ਦਾ ਵਿਨਾਸ਼ ਹੋ ਚੁੱਕਿਆ, ਮੈਂ ਇਕੱਲਾ ਹਾਂ ਤੇ ਬਾਂਦਰ ਦੇ ਵਿੱਚ ਬਹੁਤੇ ਸਾਰੇ ਨੇ। ਇਸ ਕਰਕੇ ਰਾਵਣ ਸੋਚਦਾ ਕਿ ਮੈਨੂੰ ਕੋਈ ਵੱਡੀ ਜਿਹੜੀ ਮਾਇਆ ਹੈ ਉਹਦੀ ਰਚਨਾ ਇਸ ਵੇਲੇ ਕਰਨੀ ਪਵੇਗੀ। ਮੰਦਾ ਹਾਲ ਵੇਖ ਕੇ ਵਿਚਾਰੇ ਦੈਸਰੂ, ਅਜੇ ਵੀ ਉਹ ਹੱਥ ਪੈਰ ਮਾਰੇ ਦੈਸਰੂ, ਰਿੱਛਾਂ ਅਤੇ ਬਾਂਦਰਾਂ ਦਾ ਪਾਰਾਵਾਰ ਨਾ, ਰਾਕਸ਼ਾਂ ਵਿਚਾਰਿਆਂ ਦੀ ਲੱਭੇ ਸਾਰ ਨਾ, ਇੱਕੋ ਇੱਕ ਮਈਓ ਹੀ ਵਿਚਾਰਾ ਰਹਿ ਗਿਆ, ਰਾਕਸ਼ਾਂ ਦੇ ਮਹਿਲ ਦਾ ਮੁਨਾਰਾ ਟਹਿ ਗਿਆ, ਮਾਇਆ ਕੋਈ ਅਨੋਖੀ ਹੀ ਵਿਖਾਵਾਂ ਇਸ ਨੂੰ, ਹੱਥ ਕੋਈ ਕਰਾਰੀ ਹੀ ਮਿਲਾਵਾਂ ਇਸ ਨੂੰ। ਹਰਪਾਲ ਸਿੰਘ ਜੀ ਬੇਦੀ ਲਿਖਦੇ ਨੇ, ਵਿਚਾਰਿਆ ਰਾਵਣ ਨੇ ਕਿ ਹੁਣ ਮੈਨੂੰ ਜਿੱਤਣ ਦੇ ਵਾਸਤੇ ਵੱਡੀ ਮਾਇਆ ਦਾ ਪਸਾਰਾ ਕਰਨਾ ਪਵੇਗਾ। ਦੇਵਨ ਪ੍ਰਭੈ ਭਇਆ ਦੇ ਦੇਖਾ, ਉਪਜਾ ਓਰ ਅਤ ਸ਼ੋਭ ਵਛੇਖਾ। ਗ੍ਰੰਥਕਾਰ ਤੁਲਸੀਦਾਸ ਜੀ ਬਿਆਨ ਕਰਦੇ ਨੇ ਕਿ ਜਿਹੜੇ ਦੇਵਤੇ ਆਕਾਸ਼ ਦੇ ਵਿੱਚ ਇਸ ਮਾਤ ਲੋਕ ਦੇ ਯੁੱਧ ਨੂੰ ਵੇਖ ਰਹੇ ਸਨ, ਉਹਨਾਂ ਨੇ ਦੇਖਿਆ ਕਿ ਭਗਵਾਨ ਰਾਮ ਚੰਦਰ ਜੀ ਪੈਦਲ ਨੇ, ਇਹਨਾਂ ਦੇ ਥੱਲੇ ਕੋਈ ਰੱਥ ਨਹੀਂ ਹੈ। ਉਸ ਵੇਲੇ ਉਹਨਾਂ ਸਾਰਿਆਂ ਦੇਵਤਿਆਂ ਦੇ ਹਿਰਦੇ ਦੇ ਵਿੱਚ ਬਹੁਤ ਜ਼ਿਆਦਾ ਦੁੱਖ ਵਧਿਆ। ਸੁਰਪਤ ਨਿਜ ਰਥ ਤੁਰਤ ਪਠਾਵਾ, ਹਰਸ਼ ਸਹਿਤ ਮਾਤਲ ਲੈ ਆਵਾ। ਉਸੇ ਵੇਲੇ ਤੁਰੰਤ ਹੀ ਜਿਹੜਾ ਰਾਜਾ ਇੰਦਰ ਸੀ ਦੇਵਤਿਆਂ ਦਾ, ਉਹਨੇ ਆਪਣਾ ਉਚੇਚਾ ਰੱਥ ਭਗਵਾਨ ਰਾਮ ਜੀ ਦੇ ਵਾਸਤੇ ਭੇਜ ਦਿੱਤਾ। ਜਿਹੜਾ ਸਾਰਥੀ ਸੀ ਜਿਹਦਾ ਨਾਮ ਮਾਤਲ ਸੀ, ਉਹ ਬੜੀ ਖੁਸ਼ੀ ਦੇ ਨਾਲ ਇੰਦਰ ਦੇ ਰੱਥ ਨੂੰ ਲੈ ਕੇ ਤੇ ਭਗਵਾਨ ਰਾਮ ਜੀ ਦੇ ਕੋਲ ਪਹੁੰਚੇ। ਤੇਜ ਪੁੰਜ ਰੱਥ ਦਿਵੈ ਅਨੂਪਾ, ਹਰਸ਼ ਚੜੇ ਕੌਸ਼ਲਪੁਰ ਪੂਪਾ। ਕਵੀ ਜੀ ਲਿਖਦੇ ਨੇ ਕਿ ਉਸ ਦੈਵੀ ਅਨੂਪਮ ਤੇ ਤੇਜ ਪੁੰਜ ਰੱਥ ਦੇ ਉੱਤੇ ਕੌਸ਼ਲਪੁਰੀ ਭਾਵ ਕੇ ਭਗਵਾਨ ਸ੍ਰੀ ਰਾਮ ਚੰਦਰ ਜੀ ਪ੍ਰਸੰਨਤਾ ਦੇ ਨਾਲ ਚੜ ਗਏ ਨੇ। ਚੰਚਲ ਤੁਰਗ ਮਨੋਹਰ ਚਾਰੀ, ਆਜਰ ਅਮਰ ਮਨ ਸਮ ਗਤਕਾਰੀ। ਕਵੀ ਜੀ ਲਿਖਦੇ ਨੇ ਕਿ ਉਸ ਰੱਥ ਦੇ ਨਾਲ ਜਿਹੜੇ ਚਾਰ ਮਨੋਹਰ ਘੋੜੇ ਨੇ ਉਹ ਜੋੜੇ ਗਏ ਨੇ, ਜਿਹੜੇ ਕਿ ਅਜਰ ਅਮਰ ਤੇ ਮਨ ਦੀ ਗਤੀ ਦੇ ਵਾਂਗ ਤੇਜ ਚਾਲ ਦੇ ਨਾਲ ਚੱਲਣ ਵਾਲੇ ਸਨ। ਪੈਦਲ ਵੇਖ ਪ੍ਰਭੂ ਕਿਰਪਾਲ, ਦੇਵਤਿਆਂ ਚਿਤ ਉੱਠੇ ਖਿਆਲ, ਇੰਦਰ ਆਪਣਾ ਰੱਥ ਭਿਜਵਾਇਆ, ਰਥੀ ਤੁਰਤ ਪ੍ਰਭ ਪਾਸ ਲਿਆਇਆ, ਇਹ ਰਥ ਤੇਜ ਪੁੰਜ ਸੀ ਭਾਰਾ, ਚਾਲ ਇਸ ਦੀ ਅਪਰ ਅਪਾਰਾ, ਇਹ ਸੀ ਨਿਆਰਾ ਰਥ ਅਨੂਪ, ਬੈਠੇ ਇਸ ਰਥ ਭੂਪਾਂ ਭੂਪ, ਚੰਚਲ ਘੋੜੇ ਸੁੰਦਰ ਚਾਰ, ਚਾਰ ਚਾਲ ਚਵਾਂ ਦੀ ਅਧਿਕ ਵਿਸ਼ਾਲ। ਜਿਹੜੀ ਇਹਨਾਂ ਦੀ ਚਾਲ ਸੀ ਉਹ ਬਹੁਤ ਤੇਜ਼ ਸੀ ਤੇ ਘੋੜੇ ਇਸ ਤਰ੍ਹਾਂ ਦੇ ਸਨ ਜਿਹੜੇ ਕਿ ਸਵਾਰ ਦੀ ਮਰਜ਼ੀ ਦੇ ਮੁਤਾਬਕ ਹਰ ਇੱਕ ਕਿਸਮ ਦੇ ਵੱਲ ਹਰ ਇੱਕ ਦਿਸ਼ਾ ਦੇ ਵੱਲ ਦੌੜ ਸਕਦੇ ਸਨ। ਰਥਾ ਰੂੜ ਰਘੁਨਾਥ ਦੇਖੀ ਤਾਏ ਕਪ ਬਲ ਪਾਏ ਬਸੇਖੀ। ਉਸ ਵੇਲੇ ਜਦੋਂ ਭਗਵਾਨ ਰਾਮ ਜੀ ਨੂੰ ਰੱਥ ਦੀ ਸਵਾਰੀ ਕਰਦਿਆਂ ਬਾਂਦਰਾਂ ਨੇ ਵੇਖਿਆ ਉਹਨਾਂ ਦੇ ਮਨ ਦੇ ਵਿੱਚ ਵਿਸ਼ੇਸ਼ ਬਲ ਪੈਦਾ ਤੇ ਖੁਸ਼ੀ ਪੈਦਾ ਹੋਈ ਹੈ ਉਹ ਫਿਰ ਅੱਗੇ ਨੂੰ ਹੋਰ ਜ਼ਿਆਦਾ ਵੱਧ ਕੇ ਦੌੜੇ ਨੇ। ਸਹੀ ਨਾ ਜਾਏ ਕਪਣ ਕੈ ਮਾਰੀ ਤਬ ਰਾਵਣ ਮਾਇਆ ਬਿਸਤਾਰੀ। ਜਦੋਂ ਬਾਂਦਰਾਂ ਦੀ ਮਾਰ ਰਾਕਸ਼ਾਂ ਤੋਂ ਨਾ ਸਹੀ ਗਈ ਉਸ ਵੇਲੇ ਫਿਰ ਰਾਵਣ ਨੇ ਇੱਕ ਬਹੁਤ ਵੱਡੀ ਮਾਇਆ ਦਾ ਵਿਸਥਾਰ ਕਰ ਦਿੱਤਾ ਭਾਵ ਕੇ ਮਾਇਆ ਨੂੰ ਫੈਲਾ ਦਿੱਤਾ ਰਾਵਣ ਨੇ। ਜਾਂ ਰਗਪਤ ਰਥ ਹੋਏ ਸਵਾਰ ਮੱਚ ਉੱਠੇ ਬਾਂਦਰ ਬਿਸਿਆਰ ਭਾਲੂਆਂ ਰਜ ਰਜ ਨਾਚ ਨਚਾਏ ਗਜ ਵਜ ਵਿੱਚ ਮੈਦਾਨੀ ਆਏ ਲੈ ਆਂਦਾ ਮੁੜ ਕੇ ਤੂਫਾਨ ਝੱਲੀ ਚਾਲ ਨਾ ਕੋਈ ਚੱਲੇ ਚਾਲ ਨਾ ਕੋਈ ਜਵਾਨ ਮੁੜ ਰਾਵਣ ਮਾਇਆ ਵਿਸਥਾਰੀ ਫੌਜ ਗਈ ਸੀ ਜਾਂ ਸਾਰੀ ਮਾਰੀ। ਜਦੋਂ ਰਾਵਣ ਦੀ ਫੌਜ ਮਾਰੀ ਜਾ ਚੁੱਕੀ ਸੀ ਤੇ ਫਿਰ ਰਾਵਣ ਨੇ ਇੱਕ ਬਹੁਤ ਵੱਡੀ ਮਾਇਆ ਦਾ ਫੈਲਾ ਕਰ ਦਿੱਤਾ। ਸੋ ਮਾਇਆ ਰਗ ਬੀਰੈ ਬਾਂਚੀ ਲਛਮਣ ਕਪਣ ਸੁਮਾਨੀ ਸਾਚੀ। ਤੁਲਸੀਦਾਸ ਜੀ ਬਿਆਨ ਕਰਦੇ ਨੇ ਕਿ ਭਾਵੇਂ ਰਾਵਣ ਨੇ ਮਾਇਆ ਫੈਲਾਈ ਹੈ ਪਰ ਇੱਕ ਭਗਵਾਨ ਰਾਮ ਜੀ ਸਿਰਫ ਐਸੇ ਸਨ ਜਿਹੜੇ ਕਿ ਮਾਇਆ ਦੇ ਪ੍ਰਭਾਵ ਤੋਂ ਜਾਣੂ ਸਨ। ਬਾਕੀ ਲਛਮਣ ਸਮੇਤ ਸਾਰੇ ਦੇ ਸਾਰੇ ਬਾਂਦਰ ਵੀ ਉਸ ਮਾਇਆ ਨੂੰ ਸੱਚਾ ਹੀ ਮੰਨਦੇ ਨੇ। ਇਹ ਝੂਠ ਦਾ ਮਾਇਆ ਦਾ ਪਸਾਰਾ ਇਹ ਕਿਸੇ ਨੂੰ ਪਤਾ ਨਹੀਂ ਲੱਗਾ। ਸਿਰਫ ਭਗਵਾਨ ਰਾਮ ਜੀ ਐਸੇ ਨੇ ਜਿਹੜੇ ਕਿ ਸਮਝਦੇ ਨੇ ਕਿ ਇਹ ਰਾਵਣ ਨੇ ਮਾਇਆ ਦਾ ਪਸਾਰਾ ਕੀਤਾ ਬਾਕੀ ਉਸ ਮਾਇਆ ਨੂੰ ਸੱਚਾ ਹੀ ਸਮਝਣ ਲੱਗੇ। ਦੇਖੀ ਕਪਣ ਨਿਸਾਚਰ ਯਾਨੀ ਅਨਜ ਸਹਿਤ ਬਹੁ ਕੌਸ਼ਲ ਤਨੀ। ਐਸੀ ਮਾਇਆ ਦਾ ਪਸਾਰਾ ਕੀਤਾ ਕਿ ਜਿੰਨੇ ਵੀ ਵੇਖਣ ਵਾਲੇ ਨੇ ਬਾਂਦਰ ਉਹ ਐਸਾ ਦੇਖਦੇ ਨੇ ਕਿ ਰਾਕਸ਼ਾਂ ਦੀ ਸੈਨਾ ਦੇ ਵਿੱਚ ਬਹੁਤੇ ਸਾਰੇ ਲਛਮਣ ਖਲੋਤੇ ਹੋਏ ਨੇ। ਲੱਖਾਂ ਦੀ ਗਿਣਤੀ ਦੇ ਵਿੱਚ ਭਗਵਾਨ ਰਾਮ ਜੀ ਰਾਕਸ਼ਾਂ ਦੀ ਸੈਨਾ ਦੇ ਵਿੱਚ ਸ਼ਾਮਲ ਹੋਏ ਉਹਨਾਂ ਨੂੰ ਦਿਖਾਈ ਦੇਣ ਲੱਗੇ। ਇਸ ਪ੍ਰਕਾਰ ਦੀ ਮਾਇਆ ਰਾਵਣ ਨੇ ਵਰਤਾ ਦਿੱਤੀ। ਇਹ ਵੇਖਦੇ ਨੇ ਕਿ ਸਾਡੇ ਨਾਲ ਲੜਨ ਵਾਲੇ ਲੱਖਾਂ ਲਛਮਣ ਖਲੋਤੇ ਨੇ ਤੇ ਲੱਖਾਂ ਭਗਵਾਨ ਸਾਡੇ ਸਾਹਮਣੇ ਡਟੇ ਹੋਏ ਨੇ। ਰਗਬਰ ਨੇ ਸਮਝੀ ਇਹ ਮਾਇਆ ਲਛਮਣ ਪਵਨ ਪੁੱਤਰ ਘਬਰਾਇਆ ਇਹਨਾਂ ਨੂੰ ਕੁਝ ਸਮਝ ਨਾ ਆਈ ਕੀ ਦੈਸਰ ਮਾਇਆ ਵਰਤਾਈ ਰਾਮ ਰਾਮ ਹੀ ਨਜ਼ਰੀ ਆਏ ਲੱਖਾਂ ਲਛਮਣ ਉਸ ਬਣਾਏ ਵਾਨਰ ਤੱਕ ਲੀਲਾ ਹੈਰਾਨੇ ਬੁੱਤ ਬਣੇ ਨਾ ਗੱਲ ਵਖਾਨੇ। ਭਾਵ ਕੇ ਇਸ ਕੌਤਕ ਨੂੰ ਇਸ ਹੈਰਾਨਗੀ ਦੀ ਗੱਲ ਨੂੰ ਵੇਖ ਕੇ ਬੁੱਤਾਂ ਦੇ ਵਾਂਗ ਮੂਰਤੀਆਂ ਦੇ ਵਾਂਗ ਬਣ ਕੇ ਖਲੋ ਗਏ ਨੇ ਕਿ ਇਹ ਬਣ ਕੀ ਗਿਆ ਅਸੀਂ ਮਾਰੀਏ ਕਿਨੂੰ ਸਾਡੇ ਸਾਹਮਣੇ ਤੇ ਲਛਮਣ ਅਸੀਂ ਕਿਹਦੇ ਉੱਤੇ ਵਾਰ ਕਰੀਏ ਸਾਡੇ ਸਾਹਮਣੇ ਤੇ ਭਗਵਾਨ ਰਾਮ ਜੀ ਖਲੋਤੇ ਨੇ।
ਬਹੁ ਰਾਮ ਲਛਮਣ ਦੇਖ ਮਾਰ ਕਟ ਪਾਲ ਮਨ ਅਤ ਆਪ ਡਰੇ ਜਨ ਚਿੱਤਰ ਲਿਖਤ ਸਮੇਤ ਲਛਮਣ ਜਹ ਸੋ ਤਹ ਚਿਤ ਵੰਤ ਖਰੇ।
ਕਵਿ ਤੁਲਸੀਦਾਸ ਜੀ ਬਿਆਨ ਕਰਦੇ ਨੇ ਕਿ ਬਹੁਤੇ ਸਾਰੇ ਰਾਮ ਤੇ ਲਛਮਣ ਵੇਖ ਕੇ ਬਾਂਦਰ ਤੇ ਰਿੱਛ ਮਨ ਦੇ ਵਿੱਚ ਬਹੁਤਾ ਹੀ ਜ਼ਿਆਦਾ ਡਰ ਗਏ ਨੇ। ਲਛਮਣ ਸਮੇਤ ਮਾਨੋ ਕੇ ਚਿੱਤਰ ਉੱਤੇ ਲਿਖੇ ਹੋਏ ਲਛਮਣ ਦੇ ਸਮੇਤ ਚਿੱਤਰ ਉੱਤੇ ਲਿਖੇ ਹੋਏ ਵਾਂਗ ਜਿੱਥੇ ਖਲੋਤੇ ਸਨ ਉੱਥੇ ਹੀ ਖਲੋਤੇ ਰਹਿ ਗਏ ਨੇ। ਵੇਖਣ ਲੱਗ ਪਏ ਨੇ ਲਛਮਣ ਵੀ ਵੇਖਦਾ ਬਾਕੀ ਨਾਲ ਦੇ ਵੀ ਵੇਖਦੇ ਨੇ ਕਿ ਹੁਣ ਵਾਰ ਕਿਹਦੇ ਤੇ ਕੀਤਾ ਜਾਵੇ ਪਤਾ ਨਹੀਂ ਲੱਗਦਾ ਕਿ ਸਾਡੇ ਸਾਹਮਣੇ ਇਹ ਬਣ ਕੀ ਗਿਆ।
ਨਿਜ ਸੇਨ ਚਕਤ ਬਿਲੋਕ ਹੰਸ ਸਰ ਚਾਪ ਸਜ ਕੌਸ਼ਲ ਤਨੀ ਮਾਇਆ ਹਰੀ ਹਰ ਨਿਮ ਸ਼ਮਾ ਹਰਸ਼ੀ ਸਕਲ ਮਰ ਕਟਕਨੀ।
ਤੇ ਜਦੋਂ ਭਗਵਾਨ ਰਾਮ ਜੀ ਨੇ ਐਸਾ ਦੇਖਿਆ ਕੇ ਐਸੀ ਮਾਇਆ ਦਾ ਪਸਾਰਾ ਕਰ ਦਿੱਤਾ ਹੈ। ਲੱਖਾਂ ਮੇਰੇ ਵਰਗੇ ਸਰੂਪ ਰਾਕਸ਼ਾਂ ਦੇ ਬਣਾ ਦਿੱਤੇ ਨੇ, ਲੱਖਾਂ ਲਕਸ਼ਮਣ ਬਣਾ ਦਿੱਤੇ ਨੇ। ਇਹ ਮੇਰੇ ਨਾਲ ਦੀ ਸੈਨਾ ਸਾਰੀ ਬੜੀ ਘਬਰਾਈ ਹੋਈ ਹੈ। ਉਸ ਵੇਲੇ ਫਿਰ ਭਗਵਾਨ ਸ੍ਰੀ ਰਾਮ ਚੰਦਰ ਜੀ ਨੇ ਧਨੁਸ਼ ਦੇ ਬਾਣ ਨੂੰ ਸਜਾ ਲਿਆ ਤੇ ਪਲ ਭਰ ਦੇ ਵਿੱਚ ਮਾਇਆ ਉਹ ਸਾਰੀ ਦੀ ਸਾਰੀ ਖਤਮ ਕਰ ਦਿੱਤੀ। ਭਗਵਾਨ ਰਾਮ ਜੀ ਨੇ ਆਪਣੇ ਤੀਰ ਨੂੰ ਚਲਾ ਕੇ ਜਦੋਂ ਸਾਰੀ ਮਾਇਆ ਖਤਮ ਹੋ ਗਈ, ਬਾਂਦਰਾਂ ਦੀ ਸਾਰੀ ਸੈਨਾ ਪ੍ਰਸੰਨ ਹੋ ਗਈ, ਕਿਉਂਕਿ ਚੰਦ ਮਿੰਟ ਪਹਿਲਾਂ ਜਿਹੜੇ ਲੱਖਾਂ ਰਾਮ ਤੇ ਲੱਖਾਂ ਲਕਸ਼ਮਣ ਦਿਖਾਈ ਦਿੰਦੇ ਸਨ, ਉਹ ਸਾਰੇ ਰਾਕਸ਼ ਦਿਖਾਈ ਦੇਣ ਲੱਗ ਪਏ ਨੇ, ਕਿਉਂਕਿ ਮਾਇਆ ਸਾਰੀ ਦੀ ਸਾਰੀ ਭਗਵਾਨ ਜੀ ਨੇ ਦੂਰ ਕਰ ਦਿੱਤੀ ਸੀ। ਤੀਰ ਇੱਕ ਰਗਬਰ ਚਲਾਇਆ, ਮਾਇਆ ਦਾ ਸਭ ਖੇਲ ਮਿਟਾਇਆ, ਖੁਸ਼ ਜਾਪੇ ਬਾਂਦਰ ਸਮਦਾਈ, ਐਸੀ ਪ੍ਰਭ ਨੇ ਕਲਾ ਵਿਖਾਈ, ਐਸੀ ਭਗਵਾਨ ਰਾਮ ਜੀ ਨੇ ਕਲਾ ਵਿਖਾਈ ਹੈ ਕਿ ਮਾਇਆ ਦਾ ਖਾਤਮਾ ਕਰ ਦਿੱਤਾ ਤੇ ਸਾਰੇ ਪ੍ਰਸੰਨ ਹੋ ਗਏ। ਬਹੁਰ ਰਾਮ ਸਭ ਤਨ ਚਿਤੈ ਬੋਲੇ ਬਚਨ ਗੰਭੀਰ, ਦੁੰਦ ਯੁੱਧ ਦੇਖੋ ਸਕਲ ਸ਼ਰਮਤ ਪਏ ਅਤ ਬੀਰ। ਗ੍ਰੰਥਕਾਰ ਤੁਲਸੀਦਾਸ ਜੀ ਬਿਆਨ ਕਰਦੇ ਨੇ ਕਿ ਭਗਵਾਨ ਸ੍ਰੀ ਰਾਮ ਚੰਦਰ ਜੀ ਨੇ ਸਾਰਿਆਂ ਦੇ ਸਰੀਰਾਂ ਦੇ ਵੱਲ ਵੇਖਿਆ ਤੇ ਗੰਭੀਰਤਾ ਦੇ ਨਾਲ ਭਗਵਾਨ ਜੀ ਸਾਰਿਆਂ ਨੂੰ ਸੁਣਾ ਕੇ ਕਹਿੰਦੇ ਨੇ ਕਿ ਹੇ ਸੂਰਮਿਓ, ਤੁਸੀਂ ਮੈਨੂੰ ਲੱਗਦਾ ਕਿ ਬਹੁਤੇ ਜ਼ਿਆਦਾ ਯੁੱਧ ਲੜ ਕੇ ਥੱਕ ਗਏ ਹੋ, ਇਸ ਕਰਕੇ ਭਗਵਾਨ ਜੀ ਕਹਿੰਦੇ ਨੇ ਹੁਣ ਮੇਰਾ ਤੇ ਰਾਵਣ ਦਾ ਦੁੰਦ ਯੁੱਧ ਵੇਖੋ। ਦੁੰਦ ਯੁੱਧ ਉਸ ਨੂੰ ਆਖਿਆ ਜਾਂਦਾ ਹੈ ਜਿਹੜੇ ਸਿਰਫ ਦੋ ਹੀ ਲੜਦੇ ਨੇ, ਇੱਕ ਵਿਰੋਧੀ ਦੂਸਰੇ ਦੇ ਨਾਲ ਲੜਦਾ ਹੈ, ਤੀਜਾ ਉਹਦੇ ਵਿੱਚ ਸ਼ਾਮਿਲ ਨਹੀਂ ਹੁੰਦਾ, ਉਹਨੂੰ ਦੁੰਦ ਯੁੱਧ ਆਖਿਆ ਜਾਂਦਾ ਹੈ। ਭਗਵਾਨ ਜੀ ਕਹਿੰਦੇ ਨੇ ਕਿ ਮੈਂ ਤੇ ਰਾਵਣ ਦੋਵੇਂ ਲੜਾਂਗੇ ਦੁੰਦ ਯੁੱਧ, ਤੁਸੀਂ ਬਸ ਸਾਡੇ ਹੋ ਰਹੇ ਯੁੱਧ ਨੂੰ ਵੇਖੋ। ਭਗਵਾਨ ਜੀ ਨੇ ਐਸਾ ਬਚਨ ਕੀਤਾ। ਵੇਖੀ ਰਗਬਰ ਰਾਮ ਨੇ ਬਾਨਰ ਸੈਣ ਤਮਾਮ, ਥੱਕ ਗਏ ਨੇ ਥੱਕ ਗਏ ਹੋ ਬਾਨਰੋ, ਥਾਂ ਥਾਂ ਕਰੋ ਆਰਾਮ, ਬੋਲੇ ਬਚਨ ਗੰਭੀਰ ਏ ਦੀਨ ਬੰਧੂ ਗੁਣ ਤਾਮ, ਦੁੰਦ ਯੁੱਧ ਵੇਖਣਾ ਲੜੇ ਜਿਵੇਂ ਰਘੂ ਰਾਮ। ਹਰਪਾਲ ਸਿੰਘ ਜੀ ਬੇਦੀ ਲਿਖਦੇ ਨੇ ਕਿ ਭਗਵਾਨ ਰਾਮ ਜੀ ਕਹਿੰਦੇ ਨੇ ਕਿ ਮੈਂ ਜਿਵੇਂ ਲੜਦਾ ਹਾਂ ਉਸ ਤੁਸੀਂ ਯੁੱਧ ਨੂੰ ਹੁਣ ਵੇਖੋ, ਬਾਕੀ ਸਾਰੇ ਪਿੱਛੇ ਹਟ ਜਾਓ। ਅਸ ਕਹਿ ਰਥ ਰਗਨਾਥ ਚਲਾਵਾ, ਬਿਪਰ ਚਰਨ ਪੰਕਜ ਸਿਰ ਨਾਵਾ। ਇਸ ਤਰ੍ਹਾਂ ਦਾ ਬਚਨ ਕਰਕੇ ਫੇਰ ਭਗਵਾਨ ਸ੍ਰੀ ਰਾਮ ਚੰਦਰ ਜੀ ਨੇ ਉਹ ਜਿਹੜਾ ਰਥ ਸੀ ਉਹਨੂੰ ਅੱਗੇ ਚਲਾਇਆ ਹੈ, ਬ੍ਰਾਹਮਣਾਂ ਦੇ ਚਰਨਾਂ ਕਮਲਾਂ ਨੂੰ ਸਿਰ ਨਵਾ ਕੇ ਤੇ ਭਗਵਾਨ ਜੀ ਅੱਗੇ ਚੱਲੇ। ਤਵ ਲੰਕੇਸ਼ ਕ੍ਰੋਧ ਔਰ ਛਾਵਾ, ਗਰਜਤ ਤਰਜਤ ਸਨਮੁਖ ਤਾਵਾ। ਭਗਵਾਨ ਰਾਮ ਜੀ ਨੂੰ ਵੇਖ ਕੇ ਰਾਵਣ ਦੇ ਹਿਰਦੇ ਦੇ ਵਿੱਚ ਵੀ ਬਹੁਤ ਜ਼ਿਆਦਾ ਗੁੱਸਾ ਵੱਧ ਗਿਆ, ਉਹ ਗੱਜਦਾ ਹੋਇਆ ਉਹ ਗੱਜਦਾ ਤੇ ਲਲਕਾਰਾ ਮਾਰਦਾ ਹੋਇਆ ਫਿਰ ਸਾਹਮਣੇ ਦੇ ਵੱਲ ਦੌੜਿਆ। ਇਹ ਕਹਿ ਕੇ ਪ੍ਰਭ ਰਥ ਚਲਾਇਆ, ਬ੍ਰਾਹਮਣ ਚਰਨੀ ਸੀਸ ਨਿਵਾਇਆ, ਦੈਸਰ ਦੇ ਚਿਤ ਕ੍ਰੋਧ ਵਿਸ਼ਾਲ, ਟੁੱਟ ਪਿਆ ਕਰ ਅੱਖਾਂ ਲਾਲ, ਗੱਜ ਵੱਜ ਕੇ ਸਾਹਵੇਂ ਆਇਆ, ਆ ਕੇ ਉਸਨੇ ਆਖ ਸੁਣਾਇਆ, ਗਰਜ ਪਿਆਓ ਕੜਕ ਪਿਆਓ, ਵਾਂਗ ਜਵਾਲਾ ਭੜਕ ਪਿਆਓ। ਹਰਪਾਲ ਸਿੰਘ ਜੀ ਬੇਦੀ ਲਿਖਦੇ ਨੇ ਕਿ ਅੱਗ ਦੇ ਵਾਂਗ ਭੜਕ ਕੇ ਤੇ ਫਿਰ ਭਗਵਾਨ ਰਾਮ ਜੀ ਨੂੰ ਇਸ ਤਰ੍ਹਾਂ ਕਹਿਣ ਲੱਗਾ। ਜੀ ਤੋਹ ਜੇ ਪਟ ਸੰਜਗ ਮਾਹੀ, ਸੁਣ ਤਾਪਸ ਮੈਂ ਤਿੰਨ ਸਮ ਨਾਹੀ। ਹੰਕਾਰ ਦੇ ਨਾਲ ਭਰਿਆ ਹੋਇਆ ਰਾਵਣ ਭਗਵਾਨ ਜੀ ਨੂੰ ਕਹਿੰਦਾ ਹੇ ਤਪਸਵੀ ਰਾਮ, ਸੁਣ ਮੇਰੀ ਗੱਲ ਨੂੰ ਧਿਆਨ ਦੇ ਨਾਲ, ਤੂੰ ਯੁੱਧ ਦੇ ਵਿੱਚ ਜਿਨ੍ਹਾਂ ਯੋਧਿਆਂ ਨੂੰ ਜਿੱਤਿਆ ਮੈਂ ਉਹਨਾਂ ਵਰਗਾ ਕੋਈ ਛੋਟਾ ਯੋਧਾ ਨਹੀਂ ਹਾਂ। ਰਾਵਣ ਨਾਮ ਜਗਤ ਜਸ ਜਾਣਾ, ਲੋਕਪ ਜਾ ਕੇ ਬੰਦੀ ਖਾਨਾ। ਰਾਵਣ ਕਹਿੰਦਾ ਕਿ ਮੇਰਾ ਨਾਮ ਰਾਵਣ ਹੈ, ਮੈਂ ਜਸ, ਮੇਰਾ ਜਿਹੜਾ ਜਸ ਹੈ ਉਹ ਸਾਰੀ ਦੁਨੀਆਂ ਜਾਣਦੀ ਹੈ। ਜਿਸ ਰਾਵਣ ਦੀ ਕੈਦ ਦੇ ਵਿੱਚ ਸਾਰੇ ਦੇ ਸਾਰੇ ਲੋਕ ਪਾਲ ਪਏ ਹੋਏ ਨੇ, ਮੈਂ ਉਹ ਰਾਵਣ ਹਾਂ, ਮੈਂ ਕੋਈ ਮਾਮੂਲੀ ਰਾਕਸ਼ ਨਹੀਂ ਹਾਂ ਕਿ ਜਿਸ ਨੂੰ ਤੂੰ ਬਾਕੀਆਂ ਦੇ ਵਾਂਗ ਮਾਰ ਦਵੇਗਾ। ਇਸ ਪ੍ਰਕਾਰ ਦੇ ਨਾਲ ਰਾਵਣ ਨੇ ਭਗਵਾਨ ਰਾਮ ਜੀ ਨੂੰ ਆਖਿਆ। ਸੁਣੋ ਤਪੀਸ਼ਰ ਗੱਲ ਸੁਣਾਵਾਂ, तेरे मन दा परम मिटावा जो जो जगते पट महान मैनू ना ओना समझान दसमुख मैं हां रावण नाम लोकपाल सब समझ गुलाम सारे दे सारे जेड़े लोकपाल ने ओ ते मेरे गुलाम ने ऐसा तू मामूली मैनू ना समझे इस प्रकार दे नाल रावण भगवान राम जी नू कह रहे। दैसुरु है नाम मेरा ना तू जाने रघुराम सारे लोक पाल तकी मरे बंदी खाने सारे लोक पाल तकी मेरे बंदी खाने विच पुटिया जहान तो निशान है बहादरां दा तोहे दस सानी केड़ा मेरे है जमाने विच जिने हथ वेखिया करारा ना गलाई गल लम्मिया है तान सोता मौत दे जराने विच किथों अज काल जाल रसियो तपीशरां नूं आयो निज सामे जंग युद्ध दे बहाने विच कहिंदा कि युद्ध दा बहाना करके तू मेरे सामने आ गया पर मैनू लगदा कि मेरे हथों राम तू अज बच के जिउंदा नहीं जावेगा। खर दूषण बेराद तुम मारा बाद्यो ब्याद एव बाल बेचारा रावण कहिंदा है भगवान राम जी नूं कहिंदा है कि तू खर दूषण ते विराद नूं मारिया विचारे बाली दा हत्यारे दे वांग तू कतल कीता श्रेष्ठ राक्षसां ते योधियां दे समूह नूं तू बहुत सारे प्रकार दे नाल संघार दित्ता है। निश्चर निकट सुपाट संघारे हो कुंभ करन कन नाद मारियो रावण भगवान राम नूं कहिंदा है कि तुसी मेरे वड्डे बहादुरां योधियां राक्षसां दा विनाश कर दिता है तू कुंभ करन नूं मार दिता है ते मेरे पुत्र मेघनाद नूं वी हे राम तू मारे। ताड़ कत लाओ रुख ब्राह्मण न जान लमी पुल ना मैं सागरां दा नहीं मैं कमीना हां जानदा हां तेरियां सबीलां ते दलीलां सां वे अखियां नूं वी वेख नहीं मैं नबीना हां मारिया है वांग तू शिकारियां दे लोक छिप बली ते बरांद वाग नहीं बलहीना हां कुंभकरण मेघनाद वांकरा पछाण ना तू लख लख जोधियां दा बली दा खजीना हां कहिंदा कि बाकियां दे वांग तू मैनू ना समझ मैं बाकी सारियां तो बहुत ज्यादा बली हां ताकत वाला हां। आज बयर सब लियो निबाही जौ रन फूप पाज नहीं जाही गुस्से दे नाल रावण भगवान राम जी नूं कहिंदा है कि जिन्ने भी सारे दे सारे तेरे हथों मरे ने मैं अज सारिया दा बदला तेरे तो लै लवांगा जेकर तू रण भूमि दे विचों मेरे सामने अगे लग के दौड़िया ना ता आज करो खल काल हवाले पारियो कठन रावण के पाले कहिंदा कि अज हे राम तू कठोर रावण दे पल्ले पै गया है इस करके मैं अज तेनू मार के काल दे हवाले जरूर कर देंगा। सारे ही योद्धियां नू युद्ध विच मारिया तू अज तेनू सूर आवे हाथ मैं चखावसा भज के ना जावी रता डटी तू मैदान विच खटी खट जावी नींद सदा दी सुहावसा करांगा मैं राम तेनू मौत दे हवाले अज पयो अस मेरे पट्टी जग दी पड़ावसा जिवें हथ रंगे रंग लहू दे निसंग जंग तेवें संग लहू हथ अपने रंगावसा। हरपाल सिंह जी बेदी लिखदे ने भगवान राम जी नूं रावण कहिंदा कि जिस तरह तू मेरे साथियां नूं मार के लहू दे विच अपने हथां नूं रंगिया अज तेनू मार के मैं भी तेरे ਲਹੂ ਦੇ ਨਾਲ ਆਪਣੇ ਹੱਥਾਂ ਨੂੰ ਰੰਗਾਂਗਾ। ਸੁਣ ਦੁਰ ਬਚਨ ਕਾਲ ਬਸ ਜਾਣਾ, ਬੇਹੰਸ ਬਚਨ ਕਹਿ ਕਿਰਪਾ ਨਿਧਾਨਾ। ਜਦੋਂ ਰਾਵਣ ਨੇ ਐਸੀਆਂ ਗੱਲਾਂ ਆਖੀਆਂ ਨੇ ਤੇ ਭਗਵਾਨ ਰਾਮ ਜੀ ਨੇ ਜਾਣਿਆ ਕਿ ਇਹ ਤੇ ਮੂਰਖ ਕਾਲ ਦੇ ਵਸ ਦੇ ਵਿੱਚ ਹੋਇਆ ਹੋਇਆ, ਉਸ ਵੇਲੇ ਹੱਸ ਕੇ ਭਗਵਾਨ ਰਾਮ ਚੰਦਰ ਜੀ ਨੇ ਫਿਰ ਇਸ ਤਰ੍ਹਾਂ ਰਾਵਣ ਨੂੰ ਆਖਿਆ, ਸਤ ਸਤ ਸਭ ਤਵ ਪ੍ਰਭ ਤਾਈ, ਜਲ ਪਸ ਜਨ ਦੇਖਾਉ ਮਨ ਸਾਈ। ਉਸ ਵੇਲੇ ਭਗਵਾਨ ਰਾਮ ਜੀ ਹੱਸ ਕੇ ਰਾਵਣ ਨੂੰ ਕਹਿੰਦੇ ਨੇ, ਭਗਵਾਨ ਜੀ ਕਹਿੰਦੇ ਨੇ ਕਿ ਤੇਰੀ ਪ੍ਰਭਤਾ ਰਾਵਣ ਬਿਲਕੁਲ ਸੱਚੀ ਹੈ, ਪਰ ਹੁਣ ਫਜ਼ੂਲ ਦੀਆਂ ਗੱਲਾਂ ਕਰਨ ਦਾ ਕੋਈ ਫਾਇਦਾ ਨਹੀਂ ਹੈ। ਭਗਵਾਨ ਜੀ ਕਹਿੰਦੇ ਨੇ ਗੱਲਾਂ ਨਾ ਕਰ, ਆਪਣੇ ਪਰਾਕਰਮ ਨੂੰ ਵਿਖਾ, ਆਪਣੇ ਪੁਰਸ਼ਾਰਥ ਦਾ ਮੇਰੇ ਸਾਹਮਣੇ ਪ੍ਰਦਰਸ਼ਨ ਕਰ। ਗੱਲਾਂ ਕਰਨ ਦੇ ਨਾਲ ਰਾਵਣ ਕੋਈ ਫਾਇਦਾ ਨਹੀਂ ਹੁੰਦਾ। ਹੱਸ ਕੇ ਗਵਾਈ ਗੱਲ ਰਾਵਣ ਦੀ ਰਾਮ ਜੀ ਨੇ, ਰਾਜ ਖੌਰੀਆਂ ਜੋ ਗੱਲਾਂ ਸੀ ਗੱਲਾਈਆਂ ਉਨ, ਜਾਣਿਆ ਏ ਕਾਲ ਵਸ ਮੌਤ ਵਾਜਾ ਮਾਰਦਾ ਏ, ਅਤਾ ਅਤ ਚਾਈਆਂ ਧੁਮਾਂ ਜਗ ਤੇ ਮਚਾਈਆਂ ਉਨ, ਸੱਚੋ ਸੱਚ ਆਖਦਾ ਏ ਤੇਰੇ ਜਿਹਾ ਤੂੰ ਜਗ, ਸਾਰੀਆਂ ਹੀ ਖੂਬੀਆਂ ਸੀ ਤੇਰੇ ਵਿਚ ਪਾਈਆਂ ਉਨ, ਮਾਰਿਆ ਗੁਮਾਨ ਨੇ ਨਦਾਨ ਨੂੰ ਜਹਾਨ ਵਿਚ, ਪਾਣੀ ਦੀ ਲਕੀਰ ਵਾਂਗ ਖੂਬੀਆਂ ਮਿਟਾਈਆਂ ਉਨ। ਭਗਵਾਨ ਰਾਮ ਜੀ ਇਸ ਪ੍ਰਕਾਰ ਦੇ ਨਾਲ ਰਾਵਣ ਨੂੰ ਕਹਿੰਦੇ ਨੇ ਕਿ ਰਾਵਣ ਜਿਹੜੀਆਂ ਤੂੰ ਗੱਲਾਂ ਕਹਿੰਦਾ ਉਹ ਭਾਵੇਂ ਕਿ ਸਾਰੀਆਂ ਹੀ ਸੱਚੀਆਂ ਨੇ, ਸਾਰੀਆਂ ਖੂਬੀਆਂ ਜਿਹੜੀਆਂ ਨੇ ਭਗਵਾਨ ਦੇ ਵਿਚ ਭਗਵਾਨ ਨੇ ਤੇਰੇ ਵਿਚ ਪਾਈਆਂ ਸੀ, ਪਰ ਭਗਵਾਨ ਜੀ ਕਹਿੰਦੇ ਨੇ ਕਿ ਗੁਮਾਨ ਦੇ ਵਿਚ ਹੰਕਾਰ ਦੇ ਵਿਚ ਤੂੰ ਉਹਨਾਂ ਸਾਰੀਆਂ ਖੂਬੀਆਂ ਨੂੰ ਵਿਸਾਰ ਦਿੱਤਾ ਤੇ ਪਾਣੀ ਦੀ ਲਕੀਰ ਦੇ ਵਾਂਗ ਉਹ ਖੂਬੀਆਂ ਮਿਟ ਗਈਆਂ ਨੇ। ਜਿਸ ਤਰ੍ਹਾਂ ਪਾਣੀ ਦੇ ਵਿਚ ਲਕੀਰ ਖਿੱਚੀ ਜਾਂਦੀ ਹੈ ਉਹ ਬਹੁਤੀ ਦੇਰ ਸਥਿਰ ਨਹੀਂ ਰਹਿੰਦੀ, ਚੰਦ ਖਣਾ ਦੇ ਵਿਚ ਹੀ ਉਹ ਜਿਹੜੀ ਲਕੀਰ ਹੈ ਪਾਣੀ ਦੀ ਮਿਟ ਜਾਂਦੀ ਹੈ। ਇਸੇ ਪ੍ਰਕਾਰ ਦੇ ਨਾਲ ਭਗਵਾਨ ਰਾਮ ਜੀ ਕਹਿੰਦੇ ਨੇ ਕਿ ਜਿਨ੍ਹਾਂ ਖੂਬੀਆਂ ਦੀ ਜਿਨ੍ਹਾਂ ਤਾਕਤਾਂ ਦੀ ਗੱਲ ਕਰਦਾ ਉਹ ਹੁਣ ਤੇਰੇ ਵਿਚ ਨਹੀਂ ਹਨ।
ਜਨ ਜਲਪਨਾ ਕਰ ਸੁਜਸ ਨਾਸੈ, ਨੀਤ ਸੁਣੈ ਕਰੈ ਛਮਾ, ਸੰਸਾਰ ਮੈਂ ਪੁਰਸ਼ ਤ੍ਰਿਬਦ ਪਾਟਲ ਰਸਾਲ ਪਨਸ ਸਮਾ।
ਗ੍ਰੰਥਾਕਾਰ ਤੁਲਸੀ ਦਾਸ ਜੀ ਬਿਆਨ ਕਰਦੇ ਨੇ ਕਿ ਫਿਰ ਭਗਵਾਨ ਰਾਮ ਜੀ ਨੇ ਜ਼ਰਾ ਵਿਸਥਾਰ ਦੇ ਨਾਲ ਰਾਵਣ ਨੂੰ ਸਮਝਾਉਣ ਦਾ ਯਤਨ ਕੀਤਾ। ਭਗਵਾਨ ਜੀ ਕਹਿੰਦੇ ਨੇ ਕਿ ਵਿਅਰਥ ਕਮਲ ਕੁੱਟ ਕੇ ਆਪਣੇ ਜਸ ਨੂੰ ਹੇ ਰਾਵਣ ਤੂੰ ਨਾ ਗਵਾ, ਖਿਮਾ ਕਰਕੇ ਨੀਤੀ ਦੀ ਗੱਲ ਧਿਆਨ ਦੇ ਨਾਲ ਮੇਰੀ ਸੁਣ। ਭਗਵਾਨ ਜੀ ਕਹਿੰਦੇ ਨੇ ਕਿ ਦੁਨੀਆਂ ਦੇ ਵਿਚ ਤਿੰਨ ਤਰ੍ਹਾਂ ਦੇ ਮਨੁੱਖ ਹੁੰਦੇ ਨੇ, ਇੱਕ ਪਾਟਲ ਪਾਵ ਕੇ ਗੁਲਾਬ ਦੇ ਬੂਟੇ ਦੇ ਵਰਗੇ, ਦੂਜੇ ਅੰਬ ਤੇ ਤੀਜੇ ਕਟਹਲ ਦੇ ਰੁੱਖ ਵਰਗੇ।
ਏਕ ਸੁਮਨ ਪ੍ਰਦ ਏਕ ਸੁਮਨ ਫਲ, ਏਕ ਫਲ ਕੇਵਲ ਲਾਗ ਹੀ, ਏਕ ਕਹਿ ਕਹਿ ਕਰੈ ਅਪਰ, ਏਕ ਕਰੈ ਕਹਿਤ ਨਾ ਬਾਗ ਹੀ।
ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਕਿ ਭਗਵਾਨ ਰਾਮ ਜੀ ਕਹਿੰਦੇ ਨੇ ਇੱਕ ਜਿਹੜਾ ਬੂਟਾ ਹੈ ਗੁਲਾਬ ਦਾ ਉਹ ਤੇ ਫੁੱਲ ਦਿੰਦਾ ਹੈ, ਉਹਨੂੰ ਕੋਈ ਫਲ ਨਹੀਂ ਲੱਗਦਾ। ਦੂਜਾ ਜਿਹੜਾ ਅੰਬ ਦਾ ਬੂਟਾ ਹੈ ਉਹਨੂੰ ਫੁੱਲ ਵੀ ਆਉਂਦੇ ਨੇ ਤੇ ਬਾਅਦ ਦੇ ਵਿੱਚ ਉਹਨੂੰ ਅੰਬ ਦਾ ਫਲ ਵੀ ਲੱਗਦਾ ਹੈ। ਇਸ ਤੋਂ ਇਲਾਵਾ ਇੱਕ ਤੀਜਾ ਕਟਹਲ ਦਾ ਰੁੱਖ ਐਸਾ ਹੁੰਦਾ ਹੈ ਜਿਹਨੂੰ ਨਾ ਫੁੱਲ ਆਉਂਦੇ ਨੇ ਤੇ ਜਿਹਨੂੰ ਫੁੱਲ ਨਹੀਂ ਆਉਂਦੇ ਉਹਨੂੰ ਸਿਰਫ ਸਿੱਧਾ ਫਲ ਹੀ ਲੱਗ ਜਾਂਦਾ ਹੈ। ਇਸ ਪ੍ਰਕਾਰ ਦੇ ਨਾਲ ਇਹਨਾਂ ਦੇ ਵਾਂਗ ਭਗਵਾਨ ਜੀ ਕਹਿੰਦੇ ਨੇ ਕਿ ਤਿੰਨ ਤਰ੍ਹਾਂ ਦੇ ਮਨੁੱਖ ਹੁੰਦੇ ਨੇ। ਇਸੇ ਪ੍ਰਕਾਰ ਦੇ ਨਾਲ ਭਗਵਾਨ ਜੀ ਕਹਿੰਦੇ ਨੇ ਕਿ ਪੁਰਸ਼ਾਂ ਦੇ ਵਿੱਚੋਂ ਇੱਕ ਸਿਰਫ ਕਹਿੰਦੇ ਹੀ ਕਹਿੰਦੇ ਨੇ, ਕਰਦੇ ਕੁਝ ਵੀ ਨਹੀਂ, ਸਿਰਫ ਫੁੱਲਾਂ ਦੇ ਵਰਗੇ ਨੇ, ਗੱਲਾਂ ਹੀ ਮਾਰਦੇ ਨੇ, ਅਸਲ ਦੀ ਗੱਲ ਕੋਈ ਨਹੀਂ ਕਰਦੇ। ਤੇ ਦੂਜੇ ਉਹ ਹੁੰਦੇ ਨੇ ਜਿਹੜੇ ਕਹਿੰਦੇ ਵੀ ਨੇ ਤੇ ਕਰਦੇ ਵੀ ਨੇ,
ਉਹ ਅੰਬ ਦੇ ਰੁੱਖ ਦੇ ਵਰਗੇ ਨੇ, ਜਿਹੜੇ ਕਹਿਣ ਦੇ ਮਾਤਰ ਫੁੱਲਾਂ ਵਰਗੇ ਨੇ ਤੇ ਬਾਅਦ ਦੇ ਵਿੱਚ ਕਰਨੀ ਦੇ ਵਿੱਚ ਉਹਨਾਂ ਨੂੰ ਫਲ ਵੀ ਆਉਂਦਾ। ਤੇ ਤੀਸਰੇ ਨੰਬਰ ਦੇ ਉੱਤੇ ਭਗਵਾਨ ਜੀ ਕਹਿੰਦੇ ਨੇ, ਉਹਨਾਂ ਮਨੁੱਖਾਂ ਦੀ ਗਿਣਤੀ ਕੀਤੀ ਜਾਂਦੀ ਹੈ ਜਿਹੜੇ ਜ਼ਬਾਨ ਦੇ ਨਾਲ ਕਹਿੰਦੇ ਹੀ ਨਹੀਂ ਹਨ, ਸਿੱਧੀ ਗੱਲ ਕਰਕੇ ਹੀ ਵਿਖਾ ਦਿੰਦੇ ਨੇ। ਜਿਵੇਂ ਕਿ ਕਹਿਣੀ ਮਾਤਰ ਫੁੱਲ ਕਟਹਲ ਦੇ ਰੁੱਖ ਨੂੰ ਨਹੀਂ ਆਉਂਦੇ, ਸਿੱਧਾ ਫਲ ਹੀ ਲੱਗ ਜਾਂਦਾ ਹੈ। ਇਸ ਪ੍ਰਕਾਰ ਦੇ ਨਾਲ ਭਗਵਾਨ ਰਾਮ ਜੀ ਕਹਿ ਰਹੇ ਨੇ ਰਾਵਣ ਨੂੰ, ਕਿਉਂ ਤੂੰ ਬਕੇ ਬਕਾਵੇ ਐਵੇਂ, ਕਿਉਂ ਤੂੰ ਗੱਪ ਚਲਾਵੇ, ਕਿਉਂ ਤੂੰ ਬਣੇ ਗਲੋਹੜ ਦੈਸਰ ਅਜਗਰ ਪਾਰੀ ਉਠਾਵੇ, ਹੱਸ ਕੇ ਹਰ ਗਬੀਰ ਗੋਸਾਈ ਕਿਰਪਾ ਸਿੰਧ ਗੁਣ ਖਾਨੀ, ਗੱਪ ਮਾਰਨਾ ਹੱਥ ਵਿਖਾ ਹੁਣ ਆ ਜਾ ਵਿੱਚ ਮਦਾਨੀ, ਆਪਣੇ ਆਪ ਬਣੇ ਮੀਆਂ ਮਿੱਠੂ ਗੁਣ ਆਪਣੇ ਹੀ ਗਾਵੇ, ਏ ਸੋਭਾ ਨਾ ਦੇਂਦਾ ਤੈਨੂੰ ਆਪਣਾ ਆਪ ਘਟਾਵੇ, ਤਿੰਨ ਪਾਂਤ ਦੇ ਪੁਰਸ਼ ਨਦੈਸਰ ਆ ਤੈਨੂੰ ਸਮਝਾਵਾਂ, ਤਿੰਨ ਪਾਂਤ ਦੇ ਬਿਰਛ ਜਗਤ ਵਿੱਚ ਨੀਤੀ ਸਾਰ ਬਤਾਵਾਂ, ਇੱਕ ਗੁਲਾਬ ਇੱਕ ਅੰਬ ਦਾ ਬੂਟਾ ਤੀਜਾ ਕਟਹਰ ਜਾਣੀ, ਸਮਝ ਲਈ ਗੱਲ ਰਾਜ ਰਮਜ ਦੀ ਜੋ ਹੈ ਰਾਮ ਵਖਾਣੀ, ਇੱਕ ਨਿਰਾ ਫੁੱਲ ਦੇਵੇ ਬੂਟਾ ਇੱਕ ਫਲ ਫੁੱਲ ਦਿਖਲਾਂਦਾ ਇੱਕ ਨਿਪਟ ਫਲ ਦੇਂਦਾ ਜਗ ਵਿੱਚ ਫੁੱਲ ਨਾ ਨਜ਼ਰੀ ਆਂਦਾ, ਇੱਕ ਪੁਰਖ ਜਗ ਕਹਿੰਦੇ 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 ਹੀ ਮਰ ਜਾਂਦੇ, ਇੱਕ ਪੁਰਖ ਕਥਨੀ ਦੇ ਸੂਰੇ ਜੋ ਕਹਿੰਦੇ ਕਰ ਪਾਂਦੇ, ਦੇਵ ਪੁਰਸ਼ ਦੀ ਸੁਣੋ ਨਿਸ਼ਾਨੀ ਗੱਪ ਨਾ ਮੂਲੋ ਮਾਰਨ, ਚੁੱਪ ਚਾਪ ਉਹ ਕਰਨ ਕਰਮ ਨੂੰ ਜਗ ਦੇ ਕੰਮ ਸਵਾਰਨ। ਹਰਪਾਲ ਸਿੰਘ ਜੀ ਬੇਦੀ ਲਿਖਦੇ ਨੇ, ਇਸ ਪ੍ਰਕਾਰ ਦੇ ਨਾਲ ਭਗਵਾਨ ਰਾਮ ਜੀ ਨੇ ਤਿੰਨਾਂ ਪੁਰਖਾਂ ਦਾ ਤੇ ਤਿੰਨਾਂ ਰੁੱਖਾਂ ਦਾ ਪ੍ਰਮਾਣ ਦੇ ਕੇ ਸਮਝਾਇਆ। ਤੁਸੀਂ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਉਪਦੇਸ਼ ਦੇ ਵਿੱਚ ਵੀ ਐਸਾ ਪ੍ਰਮਾਣ ਜ਼ਰੂਰ ਸੁਣਿਆ ਹੋਵੇਗਾ। ਭਗਵਾਨ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਵੀ ਐਸਾ ਪ੍ਰਮਾਣ ਦਿੰਦੇ ਨੇ ਕਿ ਤਿੰਨ ਤਰ੍ਹਾਂ ਦੇ ਰੁੱਖ ਨੇ, ਤਿੰਨ ਹੀ ਤਰ੍ਹਾਂ ਦੇ ਮਨੁੱਖ ਨੇ। ਇੱਕ ਉਹ ਨੇ ਜਿਹੜੇ ਕਿ ਗੁਲਾਬ ਦੇ ਵਰਗੇ ਨੇ, ਜਿਹੜੇ ਕਿ ਫੁੱਲਾਂ ਮਾਤਰ ਕਹਿੰਦੇ ਰਹਿੰਦੇ ਨੇ, ਕਰ ਕੁਝ ਨਹੀਂ ਸਕਦੇ। ਇੱਕ ਉਹ ਮਨੁੱਖ ਨੇ ਦੁਨੀਆਂ ਦੇ ਉੱਤੇ ਜਿਹੜੇ ਕਿ ਅੰਬ ਦੇ ਬੂਟੇ ਵਰਗੇ ਨੇ, ਜਿਹੜੇ ਫੁੱਲਾਂ ਦੇ ਵਾਂਗ ਅੰਗੂਰ ਆਉਂਦਾ ਹੈ ਜਦੋਂ ਅੰਬ ਨੂੰ ਬੂਰ ਆਉਂਦਾ ਹੈ, ਤੇ ਬੂਰਾਂ ਦੇ ਵਾਂਗ ਉਹ ਗੱਲ ਵੀ ਜ਼ਰੂਰ ਕਰਦੇ ਨੇ ਤੇ ਬਾਅਦ ਦੇ ਵਿੱਚ ਉਹ ਗੱਲ ਨੂੰ ਪੂਰਾ ਵੀ ਜ਼ਰੂਰ ਕਰਦੇ ਨੇ। ਪਰ ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਵੀ ਐਸਾ ਕਥਨ ਕੀਤਾ, ਇੱਕ ਤੀਜੇ ਪ੍ਰਕਾਰ ਦੇ ਉਹ ਮਨੁੱਖ ਨੇ ਜਿਹੜੇ ਕਹਿੰਦੇ ਕੁਝ ਵੀ ਨਹੀਂ ਹਨ ਪਰ ਕੰਮ ਕਰਕੇ ਵਿਖਾਉਂਦੇ ਨੇ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੇ, ਜੇ ਮੈਂ ਭੁੱਲਦਾ ਨਾ ਹੋਵਾਂ, ਹਰੀ ਸਿੰਘ ਨਲੂਆ ਦਾ ਪ੍ਰਮਾਣ ਦਿੱਤਾ ਜਾਂ ਫਿਰ ਉਹਨਾਂ ਨੇ ਪ੍ਰਮਾਣ ਦਿੱਤਾ ਜੱਸਾ ਸਿੰਘ ਆਲੂ ਵਾਲੀ ਦਾ। ਮੈਂ ਇਸ ਕਿਉਂਕਿ ਉਹਨਾਂ ਦੇ ਇਤਿਹਾਸ ਦੇ ਵਿੱਚ ਆਉਂਦਾ ਹੈ ਕਿ ਜਦੋਂ ਬ੍ਰਾਹਮਣ ਦੀ ਇਸਤਰੀ ਨੂੰ ਖੋਹ ਕੇ ਲੈ ਗਿਆ ਮੁਗਲ, ਤੇ ਫਿਰ ਉਹਨੇ ਕਹਿ ਦਿੱਤਾ ਸੀ ਜੱਸਾ ਸਿੰਘ ਨੇ ਕਿ ਮੈਂ ਹੁਣ ਇਸ ਤੇਰੀ ਜਿਹੜੀ ਬ੍ਰਾਹਮਣੀ ਹੈ ਉਹ ਲਿਆ ਕੇ ਜ਼ਰੂਰ ਦਿਖਾਵਾਂਗਾ, ਉਹ ਕੰਮ ਕਰਕੇ ਵਿਖਾ ਦਿੱਤਾ। ਸੋ ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਤੁਲਸੀਦਾਸ ਜੀ ਵੀ ਐਸਾ ਪ੍ਰਮਾਣ ਦੇ ਰਹੇ ਨੇ। ਰਾਮ ਬਚਨ ਸੁਣ ਬੇਹੰਸਾ ਮੋਹ ਸਿਖਾਵਤ ਗਿਆਨ, ਬੈਰ ਕਰਤ ਨਹੀਂ ਤਬ ਡਰੇ ਅਬ ਲਾਗੇ ਪ੍ਰਿਯੈ ਪ੍ਰਾਨ। ਗ੍ਰੰਥਕਾਰ ਤੁਲਸੀਦਾਸ ਜੀ ਬਿਆਨ ਕਰਦੇ ਨੇ ਕਿ ਜਦੋਂ ਭਗਵਾਨ ਜੀ ਨੇ ਐਸੇ ਗਿਆਨ ਦੇ ਬਚਨ ਕੀਤੇ ਨੇ ਤੇ ਫਿਰ ਭਗਵਾਨ ਦੇ ਬਚਨਾਂ ਨੂੰ ਸੁਣ ਕੇ ਰਾਵਣ ਜ਼ੋਰ ਦੇ ਨਾਲ ਠਹਾਕੇ ਦੇ ਨਾਲ ਹੱਸਿਆ ਤੇ ਕਹਿੰਦਾ, ਹੇ ਰਾਮ, ਹੁਣ ਤੂੰ ਮੈਨੂੰ ਗਿਆਨ ਦੀਆਂ ਗੱਲਾਂ ਸਿਖਾ ਰਿਹਾ, ਜਦੋਂ ਮੇਰੇ ਨਾਲ ਤੂੰ ਵੈਰ ਕੀਤਾ ਸੀ ਉਦੋਂ ਤੈਨੂੰ ਸੋਚਣਾ ਚਾਹੀਦਾ ਸੀ, ਹੁਣ ਗਿਆਨ ਦੀਆਂ ਗੱਲਾਂ ਮੈਨੂੰ ਨਾ ਸੁਣਾ, ਤੇਰੇ ਤੋਂ ਜ਼ਿਆਦਾ ਗਿਆਨ ਰਾਮ ਮੈਂ ਜਾਣਦਾ ਹਾਂ, ਜਦੋਂ ਤੂੰ ਮੇਰੇ ਨਾਲ ਵੈਰ ਹੀ ਪਾ ਲਿਆ ਤੇ ਹੁਣ ਮੈਨੂੰ ਸਿੱਖਿਆ ਦੇਣ ਦੀ ਕੋਈ ਲੋੜ ਨਹੀਂ ਹੈ। ਰਾਵਣ ਕਹਿੰਦਾ ਕਿ ਹੁਣ ਤੂੰ ਮੈਨੂੰ ਲੱਗਦਾ ਕਿ ਮੇਰੇ ਤੋਂ ਡਰ ਰਿਹਾ ਹੈ, ਇਸੇ ਕਰਕੇ ਤੂੰ ਪ੍ਰਾਣ ਪਿਆਰੇ ਕਰਕੇ ਤੇ ਮੈਨੂੰ ਸਮਝਾਉਣ ਦਾ ਯਤਨ ਕਰਦਾ ਹੈ। ਮੂਰਖ ਰਾਵਣ ਇਸ ਪ੍ਰਕਾਰ ਦੇ ਨਾਲ ਭਗਵਾਨ ਰਾਮ ਜੀ ਨੂੰ ਕਹਿੰਦਾ। ਹੱਸ ਪਿਆ ਖਿੱਲੀ ਉਹ ਸਪਾਹੀ ਮੁੜਿਓ ਮੂੰਹ ਬਕਾਇਆ, ਦੇਂਦਾ ਵੇਖੋ ਗਿਆਨ ਅਨੋਖੇ ਦੈਸਰ ਆਖ ਸੁਣਾਇਆ, ਵੈਰ ਪਾਵਣਾ ਕੀਤੀ ਰੱਜ ਕੇ ਗੱਲ ਨਾ ਮੂਲ ਵਿਚਾਰੀ, ਖੌਫ ਮੌਤ ਦੇ ਖਾਵੇ ਤੈਨੂੰ ਦੇਵੇ ਸਿੱਖ ਕਰਾਰੀ।
ਰਾਵਣ ਕਹਿੰਦਾ ਤੈਨੂੰ ਮੌਤ ਦਾ ਖੌਫ ਹੈ ਰਾਵਣ ਰਾਮ, ਇਸ ਕਰਕੇ ਤੂੰ ਮੈਨੂੰ ਸਮਝਾਉਣ ਦਾ ਯਤਨ ਕਰ ਰਿਹਾ।
ਕਹਿ ਦੁਰ ਬਚਨ ਕ੍ਰੋਧ ਦਸ ਕੰਦਰ, ਕੁਲਸ ਸਮਾਨ ਲਾਗ ਛਾੜੇ ਸਰ।
ਇਸ ਤਰ੍ਹਾਂ ਦੇ ਦੁਰਬਚਨ ਕਹਿਣ ਤੋਂ ਬਾਅਦ ਫਿਰ ਕ੍ਰੋਧਵਾਨ ਰਾਵਣ ਨੇ ਬੱਜਰਾਂ ਦੇ ਵਾਂਗ ਆਪਣੇ ਤੀਰਾਂ ਨੂੰ ਛੱਡਿਆ।
ਨਾਨਾ ਕਾਰ ਸਿਲੀ ਮੁਖ ਤਾਏ, ਦਿਸ ਅਰ ਬੇਦਸ ਗਗਨ ਮੈਂ ਛਾਏ।
ਕਈ ਆਕਾਰਾਂ ਦੇ ਤੀਰ ਛੋਟੇ ਵੱਡੇ ਦਿਸ਼ਾਵਾਂ ਵਿਦਿਸ਼ਾਵਾਂ ਦੇ ਵਿੱਚ, ਆਕਾਸ਼ ਦੇ ਵਿੱਚ, ਧਰਤੀ ਦੇ ਵਿੱਚ, ਸਾਰੇ ਦੇ ਸਾਰੇ ਰਾਵਣ ਦੇ ਚਲਾਏ ਹੋਏ ਤੀਰ ਪੱਸਰ ਗਏ ਨੇ।
ਪਾਵਕ ਸਰ ਛਾੜਿਓ ਰਗਬੀਰਾ, ਛਨ ਮੋ ਜਰੇ ਨਿਸਾਚਰ ਤੀਰਾ।
ਤੁਲਸੀਦਾਸ ਜੀ ਬਿਆਨ ਕਰਦੇ ਨੇ ਇੰਨੇ ਜਿਆਦਾ ਰਾਵਣ ਨੇ ਤੀਰ ਚਲਾਏ ਨੇ, ਪੂਰੀ ਧਰਤੀ ਭਰ ਗਈ ਹੈ, ਪੂਰਾ ਆਕਾਸ਼ ਭਰ ਗਿਆ, ਸਾਰੀਆਂ ਦਿਸ਼ਾਵਾਂ ਤੀਰਾਂ ਦੇ ਨਾਲ ਭਰ ਗਈਆਂ ਨੇ। ਪਰ ਉਸ ਵੇਲੇ ਰਘੂਨਾਥ ਜੀ ਨੇ ਭਾਵ ਕੇ ਭਗਵਾਨ ਰਾਮ ਜੀ ਨੇ ਇੱਕੋ ਹੀ ਅਗਨੀ ਦਾ ਤੀਰ ਛੱਡਿਆ, ਜਿਹਦੇ ਫਲ ਸਰੂਪ ਰਾਵਣ ਦੇ ਸਾਰੇ ਤੀਰ ਇੱਕ ਛਿਣ ਭਰ ਦੇ ਵਿੱਚ ਸਵਾਦੀ ਢੇਰੀ ਬਣ ਕੇ ਭਗਵਾਨ ਢੇਰੀ ਬਣ ਗਏ। ਭਗਵਾਨ ਰਾਮ ਜੀ ਨੇ ਇੱਕੋ ਅਗਨੀ ਬਾਣ ਛੱਡ ਕੇ ਉਹਨਾਂ ਸਾਰਿਆਂ ਤੀਰਾਂ ਨੂੰ ਸਾੜ ਦਿੱਤਾ। ਇਸ ਪ੍ਰਕਾਰ ਦੇ ਨਾਲ ਉਸ ਵੇਲੇ ਵਾਪਰਿਆ। ਹਰਪਾਲ ਸਿੰਘ ਜੀ ਬੇਦੀ ਇਸ ਪ੍ਰਕਾਰ ਦੇ ਨਾਲ ਜ਼ਿਕਰ ਕਰਦੇ ਨੇ।
ਵਿੱਚ ਕ੍ਰੋਧ ਦੇ ਸੜਿਆ ਪੁੱਜਿਆ ਬੱਜਰ ਤੀਰ ਚਲਾਏ, ਦਸੋ ਦਿਸ਼ਾ ਵਿੱਚ ਧੁੰਦ ਮਚਾਈ ਬੱਦਲ ਸੀ ਜਗ ਛਾਏ। ਹੇਠਾਂ ਉੱਪਰ ਸੱਜੇ ਖੱਬੇ ਐਦਰ ਉਧਰ ਸਾਰੇ, ਲੈ ਆਂਦੀ ਸੀ ਪਰਲੇ ਜਗ ਵਿੱਚ ਇਸ ਰਾਕਸ਼ ਮਤ ਮਾਰੇ। ਅਗਨ ਬਾਣ ਰਗ ਬਰੇ ਕਲਾ ਕੇ ਐਸੀ ਤੁਮ ਮਚਾਈ, ਸੜੇ ਬਾਣ ਦੇ ਸਰ ਦੇ ਸਾਰੇ ਥਾਂ ਥਾਂ ਪਈ ਦੁਹਾਈ।
ਹਰਪਾਲ ਸਿੰਘ ਜੀ ਬੇਦੀ ਲਿਖਦੇ ਨੇ ਰਾਵਣ ਦੇ ਜਿੰਨੇ ਵੀ ਚਲਾਏ ਹੋਏ ਤੀਰ ਸੀ ਉਹਨਾਂ ਸਾਰਿਆਂ ਨੂੰ ਭਗਵਾਨ ਰਾਮ ਜੀ ਨੇ ਇੱਕੋ ਹੀ ਤੀਰ ਦਾ ਵਾਰ ਕਰਕੇ ਅਗਨੀ ਬਾਣ ਚਲਾ ਕੇ ਸਾੜ ਦਿੱਤਾ। ਸੋ ਇਸ ਪ੍ਰਕਾਰ ਦੇ ਨਾਲ ਹੁਣ ਰਾਵਣ ਦਾ ਤੇ ਭਗਵਾਨ ਰਾਮ ਚੰਦਰ ਜੀ ਦਾ ਲਗਾਤਾਰ ਯੁੱਧ ਹੋ ਰਿਹਾ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਅੱਜ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ।
ਹੇ ਅਚੋਤੇ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਣ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਦਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾਇਆ ਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਡ ਕਉ ਮੇਰੀ ਹੈ ਪਰ